ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰੁ ਜੇ ਮਿਲੈ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟੀਐ ਨਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਨਿਧਾ ਅਥਾਹੋ ਵੱਡ ਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੋ ਕਰ ਸੇਵਾ ਸੁਖ ਸਾਗਰੈ ਸਿਰ ਸ਼ਾਹਾਂ ਪਾਤਸ਼ਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਦਸਾਂ ਪਾਤਸ਼ਾਹੀਆਂ ਦੇ ਆਤਮਕ ਰੂਪ ਲੋਕ ਪਰਲੋਕ ਦੇ ਰੱਖਿਅਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਬਰਸਾਏ ਬਖਸ਼ਿਸ਼ ਕੀਤੇ ਹੋਏ ਇਸ ਅਸਥਾਨ ਤੇ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਕਰਨ ਵਿੱਚ ਅੱਜ ਦੇ ਵਿਚਾਰ ਦੀ ਆਰੰਭਤਾ ਸ੍ਰੀ ਰਾਗ ਦੇ ਸ਼ਬਦ ਜੋ ਕਿ 46 ਅੰਗ ਤੇ ਸਭਾਏਮਾਨ ਹੈ ਔਰ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਉਚਾਰਿਆ ਹੈ। ਇਸ ਸ਼ਬਦ ਵਿੱਚ ਕਿਉਂਕਿ ਦੋ ਪ੍ਰਕਾਰ ਦੇ ਖਜ਼ਾਨੇ ਇਸ ਦੁਨੀਆਂ ਵਿੱਚ ਨੇ, ਇੱਕ ਸੰਸਾਰਕ ਖਜ਼ਾਨਾ ਹੈ, ਸੰਸਾਰਕ ਪ੍ਰਾਪਰਟੀ ਹੈ, ਤੇ ਇੱਕ ਪਰਮਾਤਮਾ ਦੀ ਬੰਦਗੀ ਦਾ ਖਜ਼ਾਨਾ ਹੈ। ਸੰਸਾਰਕ ਧਨ ਕਮਾਉਣਾ ਹੋਵੇ ਤੇ ਉਹਦੀ ਮਿਹਨਤ, ਉਹਦੀ ਮੁਸ਼ਕਤ ਘਾਲਣਾ ਬਾਹਰ ਕਰਨੀ ਪੈਂਦੀ ਹੈ, ਤੇ ਜੇ ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਨਾ ਹੋਵੇ ਫਿਰ ਇਹ ਸਾਰੇ ਦਾ ਸਾਰਾ ਖਜ਼ਾਨਾ ਅੰਦਰੂਨੀ ਹੀ ਹੈ। ਇਹ ਦਾਤ ਅਣਦਿਸਦੀ ਹੈ, ਇਹ ਤੇ ਮਜਬੂਰੀ ਹੈ। ਇਹਦੇ ਵਾਸਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਨਾਮ ਦੇ ਖਜ਼ਾਨੇ ਵਾਸਤੇ ਰਤਨ, ਹੀਰੇ, ਜਵਾਹਰਾਤ ਇਹ ਸ਼ਬਦ ਵਰਤਣੇ ਪਏ ਨੇ, ਨਹੀਂ ਤਾਂ ਕਰੋੜਾਂ ਹੀਰੇ ਤੇ ਜਵਾਹਰਾਤ ਵੀ ਉਸ ਧਨ, ਉਸ ਖਜ਼ਾਨੇ ਦੇ ਬਰਾਬਰ ਦੇ ਨਹੀਂ ਹਨ ਜਿਹੜੀ ਦਾਤ ਪੂਰੇ ਸਤਿਗੁਰੂ ਦੇ ਚਰਨਾਂ ਵਿੱਚੋਂ ਮਿਲ ਸਕਦੀ ਹੈ। ਕਿਉਂਕਿ ਗੁਰੂ ਪਰਮਾਤਮਾ ਦਾ ਪ੍ਰਗਟ ਰੂਪ ਹੈ। ਪਰਮਾਤਮਾ ਅਸੀਂ ਕਹੀ ਤੇ ਸਾਰੀ ਜਾਂਦੇ ਹਾਂ, ਆਮ ਕਹਾਵਤ ਬਣ ਜਾਂਦੀ ਪਰਮਾਤਮਾ, ਲੋਕ ਕਹੀ ਜਾਂਦੇ ਰੱਬ ਹੈ, ਪਰਮਾਤਮਾ ਹੈ, ਜਾਂ ਆਮ ਤੁਸੀਂ ਵੇਖਿਆ ਹੋਏਗਾ ਮੀਂਹ ਪੈ ਗਿਆ ਤੇ ਕਹਿ ਦਿੱਤਾ ਰੱਬ ਨੇ ਪਾਇਆ, ਹਨੇਰੀ ਆ ਗਈ ਤੇ ਆਪਾਂ ਕਹਿੰਦੇ ਰੱਬ ਨੇ ਪਾਇਆ। ਬਸ ਇਹਦੇ ਵਾਸਤੇ ਇੱਕ ਲਫ਼ਜ਼ ਹੀ ਵਰਤਿਆ ਜਾਂਦਾ ਹੈ, ਪਰ ਪਰਮਾਤਮਾ ਦਾ ਕੋਈ ਸਰੀਰ, ਕੋਈ ਰੂਪ, ਕੋਈ ਦਿਸਦਾ ਸਰੂਪ ਤੇ ਹੈ ਨਹੀਂ। ਜੇ ਉਹਦੇ ਨਾਲ ਨਾਤਾ ਜੋੜਨਾ ਹੋਵੇ ਤੇ ਇੱਕੋ ਹੀ ਥਾਂ ਹੈ, ਗੁਰੂ। ਗੁਰੂ ਉਹਦਾ ਪ੍ਰਤੱਖ ਰੂਪ ਹੈ, ਪ੍ਰਤੱਖ ਰੱਬ ਹੈ ਗੁਰੂ। ਜਿਵੇਂ ਕਿ ਭੱਟ ਕਹਿੰਦੇ ਗੁਰੂ ਅਰਜਨ ਪ੍ਰਤੱਖ ਹਰ। ਪ੍ਰਤੱਖ ਦਾ ਮਤਲਬ ਹੁੰਦਾ ਓਪਨਲੀ ਖੁੱਲਾ, ਤੇ ਗੁਪਤ ਦਾ ਅਰਥ ਹੈ ਜੋ ਗੁਪਤ ਹੋਵੇ। ਜਦੋਂ ਪਰਮਾਤਮਾ ਪਰਮਾਤਮਾ ਹੈ ਉਦੋਂ ਗੁਪਤ ਹੈ, ਦਿਸਦਾ ਨਹੀਂ। ਜਦੋਂ ਗੁਰੂ ਦਾ ਰੂਪ ਧਾਰਦਾ ਉਦੋਂ ਖੁੱਲਾ ਹੋ ਜਾਂਦਾ, ਪ੍ਰਤੱਖ ਹੋ ਜਾਂਦਾ। ਬਾਣੀ ਦੇ ਵਿੱਚ ਪਰਮਾਤਮਾ ਓਪਨਲੀ ਖੁੱਲਾ, ਉਹਦਾ ਹੀ ਸਰੂਪ, ਉਹਦਾ ਹਿਰਦਾ, ਉਹਦੇ ਹਿਰਦੇ ਦੀ ਖਬਰ ਇਨ੍ਹਾਂ ਅੱਖਰਾਂ ਵਿੱਚ ਦਿੱਤੀ ਗਈ। ਉਹਦੇ ਅੰਦਰ ਕੀ ਚੱਲ ਰਿਹਾ, ਉਹ ਇੱਕ ਹੋਂਦ ਹੈ ਨਾ ਆਪਾਂ ਕਹਿੰਦੇ ਹਾਂ ਬਾਣੀ ਵਿੱਚ। ਤੇ ਇੱਥੋਂ ਵੀ ਤਾਂ ਹੀ ਵੀ ਮੰਨਿਆ ਗਿਆ ਵੀ ਉਹ ਕਿਸੇ ਦੀ ਸਲਾਹ ਹੀ ਨਹੀਂ ਲੈਂਦਾ ਜਦੋਂ ਕੁਝ ਕਰਦਾ। ਉਹਦਾ ਆਪਣਾ ਆਸਨ ਹੈ, ਉਹਦਾ ਆਪਣਾ ਸਿੰਘਾਸਨ ਹੈ, ਉਹਦੀ ਆਪਣੀ ਬਕਾਇਦਾ ਸਰਕਾਰ ਚੱਲਦੀ ਹੈ। ਪਰ ਹੁਣ ਉਹ ਸਾਰੀ ਅਣ ਦਿਸਦੀ ਹੈ ਤੇ ਕਹਾਵਤਾਂ ਨੇ, ਕਹਾਵਤਾਂ ਚੱਲਦੀਆਂ ਰਹਿੰਦੀਆਂ ਨੇ, ਲੋਕ ਕਰੀ ਜਾਂਦੇ। ਪਰ ਜੇ ਉਹਨੂੰ ਕਿਤੇ ਵੇਖਣਾ ਹੋਵੇ ਵੀ ਉਹ ਕਿਵੇਂ ਦਾ ਹੈ, ਤੇ ਉਹ ਗੁਰਬਾਣੀ ਵਿਚੋਂ ਨਜ਼ਰ ਆਵੇਗਾ, ਉਹਦੇ ਵਿਚੋਂ ਤਸਵੀਰ ਦਿਸੇਗੀ। ਜੇ ਨਾਮ ਦਾ ਖਜ਼ਾਨਾ ਇਕੱਠਾ ਕਰਨਾ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਬਦ ਦਾ ਨਿਧਾਨ ਪੂਰੇ ਗੁਰੂ ਕੋਲ ਹੈ, ਸ਼ਬਦ ਅੱਖਰ ਬੜੀ ਵਾਰੀ ਗੁਰੂ ਗ੍ਰੰਥ ਸਾਹਿਬ ਵਿਚ ਆਏਗਾ ਤੇ ਸ਼ਬਦ ਦੇ ਕਈ ਅਰਥ ਬਣਦੇ। ਇਕ ਭਾਂਡਾ ਜ਼ਮੀਨ ਤੇ ਡਿੱਗੇ, ਉਹਦੀ ਜਿਹੜੀ ਆਵਾਜ਼ ਨਿਕਲੇ ਉਹਨੂੰ ਵੀ ਸ਼ਬਦ ਕਹਿੰਦੇ ਨੇ। ਸ਼ਬਦ ਚਾਰ ਅੱਖਰ ਜੋੜ ਕੇ ਲਿਖ ਦਈਏ ਉਹਨਾਂ ਨੂੰ ਵੀ ਆਪਾਂ ਸ਼ਬਦ ਕਹਿ ਸਕਦੇ ਹਾਂ। ਪਰ ਬਹੁਤ ਥਾਵਾਂ ਤੇ ਸ਼ਬਦ ਅੱਖਰ ਦਾ ਅਰਥ ਹੈ ਗੁਰੂ ਦਾ ਸੁਭਾਅ, ਗੁਰੂ ਦਾ ਹਿਰਦਾ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਰਦੇ ਦਾ ਇਸ਼ਾਰਾ ਕਰਨਾ ਹੋਵੇ ਉਸ ਥਾਂ ਤੇ ਸ਼ਬਦ ਲਫ਼ਜ਼ ਵਰਤਿਆ ਜਾਏਗਾ। ਤੇ ਇੱਥੇ ਵੀ ਸਤਿਗੁਰੂ ਕਹਿੰਦੇ ਨੇ ਜੇ ਤੈਨੂੰ ਪੂਰਾ ਸਤਿਗੁਰੂ ਮਿਲ ਪਏ ਤੇ ਪੂਰੇ ਸਤਿਗੁਰੂ ਦੇ ਕੋਲੋਂ ਨਾਮ ਦਾ ਧਨ, ਨਾਮ ਦਾ ਖਜ਼ਾਨਾ ਜਿਹੜਾ ਤੇਰੀ ਝੋਲੀ ਵਿਚ ਪਏਗਾ, ਇਸ ਸਾਰੇ ਸ਼ਬਦ ਵਿਚ ਉਸ ਧਨ, ਉਸ ਪ੍ਰਾਪਰਟੀ, ਉਸ ਪੂੰਜੀ ਦਾ ਜ਼ਿਕਰ ਹੈ ਜਿਹੜਾ ਗੁਰੂ ਚਰਨਾਂ ਵਿਚੋਂ ਸਹਿਜੇ ਹੀ ਪ੍ਰਾਪਤ ਹੁੰਦਾ। ਪਰ ਉਹਦੇ ਨਾਲ ਕਨੈਕਸ਼ਨ ਕਰਨ ਵਾਸਤੇ ਬੰਦੇ ਨੂੰ ਨਿਤਨੇਮ ਕਰਨਾ ਪੈਂਦਾ, ਸਿਮਰਨ ਕਰਨਾ ਪੈਂਦਾ, ਸੇਵਾ ਕਰਨੀ ਪੈਂਦੀ। ਹਾਂ, ਫਿਰ ਜਿੱਦਣ ਕਨੈਕਸ਼ਨ ਜੁੜ ਗਿਆ ਫਿਰ ਉਹਦੀ ਸਪਲਾਈ ਆਪਣੇ ਆਪ ਉਸ ਨਾਮ ਦੇ ਖਜ਼ਾਨੇ ਦੀ ਗੁਰੂ ਦਰ ਤੋਂ ਮਿਲਦੀ ਰਹਿੰਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪੂਰਾ ਸਤਿਗੁਰ ਜੇ ਮਿਲੇ, ਜੇ ਪੂਰਾ ਸਤਿਗੁਰੂ ਮਿਲ ਪਏ। ਆਪਾਂ ਵੀ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਹਾਂ ਪਰ ਅਜੇ ਮਿਲੇ ਨੇ, ਜ਼ਰੂਰੀ ਨਹੀਂ। ਇਹ ਤਾਂ ਮਿਲਣ ਦਾ ਇੱਕ ਪਹਿਲਾ ਚਰਨ ਹੈ, ਪਹਿਲਾ ਹਿੱਸਾ ਵੀ ਸਿੱਖ ਗੁਰਦੁਆਰੇ ਵਿਚ ਆਇਆ, ਉਹਨੇ ਮੱਥਾ ਟੇਕਿਆ, ਪ੍ਰਸ਼ਾਦ ਕਰ ਦਿੱਤਾ, ਅਜੇ ਤੇ ਸਿਰਫ ਇੱਕ ਕਾਗਜ਼ ਭਰੇ ਗਏ ਨੇ, ਮਿਲਿਆ ਨਹੀਂ ਅਜੇ ਗੁਰੂ। ਮਿਲੇਗਾ ਕਦੋਂ? ਗੁਰੂ ਨੇ ਬਾਹਰੋਂ ਨਹੀਂ ਮਿਲਣਾ, ਧਿਆਨ ਦੇਣਾ। ਗੁਰੂ ਗ੍ਰੰਥ ਸਾਹਿਬ ਜੀ ਨੇ ਉਦਣ ਮਿਲਣਾ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਿਤਨੇਮ ਆ ਗਿਆ ਸਿੱਖ ਦੇ ਜੀਵਨ ਵਿਚ, ਵਿਚਾਰ ਆ ਗਈ ਸਿੱਖ ਦੇ ਜੀਵਨ ਵਿਚ, ਕਮਾਈ ਆ ਗਈ ਸਿੱਖ ਦੇ ਜੀਵਨ ਵਿਚ, ਤੇ ਗੁਰੂ ਕਾ ਸਿੱਖ ਉਵੇਂ ਹੀ ਜੀ ਰਿਹਾ ਜਿਵੇਂ ਬਾਣੀ ਵਿਚ ਕਿਹਾ। ਇਕ ਦਿਨ ਉਹਨੂੰ ਆਪਣੇ ਆਪੇ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਹੋਣਗੇ, ਆਪਣੇ ਵਿਚੋਂ ਦਰਸ਼ਨ ਹੋਣਗੇ, ਜੀਵਨ ਵਿਚੋਂ ਦਿਸਣਾ ਗੁਰੂ ਗ੍ਰੰਥ ਸਾਹਿਬ ਜੀ ਨੇ। ਇਹ ਬਾਹਰਲਾ ਦਰਸ਼ਨ ਚੰਗਾ ਹੈ, ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਦਰਸ਼ਨ ਨਹੀਂ ਕਰਨਾ, ਇਹ ਵੀ ਇਕ ਦਰਸ਼ਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਆਪਾਂ ਕਹਿੰਦੇ ਹਾਂ ਬੋਲੋ ਜੀ ਵਾਹਿਗੁਰੂ, ਇਹ ਬਾਹਰਲਾ ਦਰਸ਼ਨ ਹੈ ਕਿਉਂਕਿ ਇਹਦੇ ਹਿੱਸੇ ਨੇ, ਇਹਦੀ 22 ਕਲਾਸ ਹੈ। ਪਰ ਬਹੁਤਾਤ ਵਿਚ ਕੀ ਹੁੰਦਾ ਹੈ, ਅਸੀਂ ਪਹਿਲੀ ਕਲਾਸ ਵਿਚ ਬੈਠੇ ਰਹਿੰਦੇ ਹਾਂ ਸਾਰੀ ਉਮਰ, ਵੀ ਠੀਕ ਹੈ ਪ੍ਰਸ਼ਾਦ ਕਰਾ ਦਿੱਤਾ, ਮੱਥਾ ਟੇਕ ਦਿੱਤਾ, ਪਰਿਕਰਮਾ ਹੋ ਗਈ, ਲੋਕਾਂ ਨੇ ਕਹਿ ਦਿੱਤਾ ਗੁਰੂ ਮਿਲ ਪਿਆ। ਪਰ ਸੱਚੇ ਪਾਤਸ਼ਾਹ ਤੇ ਜਦੋਂ ਸਰੀਰ ਵਿਚ ਸਨ ਉਦੋਂ ਵੀ ਉਨ੍ਹਾਂ ਕਿਹਾ ਵੀ ਸਤਿਗੁਰੂ ਨੂੰ ਤੇ ਸਾਰੀ ਦੁਨੀਆਂ ਵੇਖ ਰਹੀ ਏ, ਗੁਰੂ ਨਾਨਕ ਸਾਹਿਬ ਨੂੰ ਲੱਖਾਂ ਲੋਕਾਂ ਨੇ ਵੇਖਿਆ, ਪਰ ਕੀ ਸਾਰੇ ਮਿਲ ਪਏ ਨੇ? ਉਹ ਵੀ ਵਿਚ ਸਨ ਜਿਨ੍ਹਾਂ ਨੇ ਰੋੜੇ ਮਾਰੇ ਨੇ, ਉਹ ਵੀ ਵਿਚ ਸਨ ਜਿਨ੍ਹਾਂ ਨੇ ਵਿਰੋਧ ਕੀਤਾ। ਇਸ ਲਈ ਗੁਰੂ ਨੂੰ ਮਿਲਣਾ ਇਕ ਅੰਦਰੂਨੀ ਘਟਨਾ ਹੈ। ਜਦੋਂ ਕਮਾਵਾਂਗੇ ਜ਼ਿੰਦਗੀ ਵਿਚ ਆਪਣੇ ਆਪ ਵਿਚੋਂ ਦਰਸ਼ਨ ਹੋਣਗੇ, ਤੇ ਜਾਂ ਫਿਰ ਦਰਸ਼ਨ ਕਰਨੇ ਹੋਣ ਤੇ ਜਿਹਦੇ ਅੰਦਰ ਵਸ ਕੇ ਪ੍ਰਗਟ ਹੋ ਗਿਆ ਉਸ ਗੁਰਮੁਖ ਦੇ ਦਰਸ਼ਨ ਕਰ ਲਓ, ਉਥੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਣਗੇ। ਜੇ ਪੂਰਾ ਸਤਿਗੁਰੂ ਮਿਲ ਪਵੇ ਤੇ ਸਤਿਗੁਰੂ ਕਹਿੰਦੇ ਮਿਲਣ ਤੋਂ ਬਾਅਦ ਕੀ ਹੁੰਦਾ, ਕਹਿੰਦੇ ਪਾਈਐ ਸ਼ਬਦ ਨਿਧਾਨ। ਨਿਧਾਨ ਦਾ ਅਰਥ ਹੈ ਖਜ਼ਾਨਾ, ਗੁਰੂ ਕੇ ਸ਼ਬਦ ਦਾ, ਨਾਮ ਦੀ ਦਾਤ, ਉਹਦੇ ਦਰ ਤੋਂ ਸਹਿਜ ਸੁਭਾਅ ਹੀ ਅੰਦਰ ਟਿਕਣੀ ਸ਼ੁਰੂ ਹੋ ਗਈ। ਇਕ ਅਣ ਦਿਸ ਦਾ ਪ੍ਰਭਾਵ ਪਿਆ, ਅੰਦਰ ਟਿਕਣਾ ਸ਼ੁਰੂ ਹੋ ਗਿਆ। ਕਹਿੰਦੇ ਕਰ ਕਿਰਪਾ ਪ੍ਰਭ ਆਪਣੀ, ਹੇ ਵਾਹਿਗੁਰੂ ਆਪਣੀ ਕਿਰਪਾ ਕਰ, ਰਹਿਮਤ ਕਰ, ਜਪੀਐ ਅੰਮ੍ਰਿਤ ਨਾਮ। ਉਹ ਫਿਰ ਇਹ ਅਰਦਾਸ ਕਰੀ ਜਾਂਦਾ, ਕਿਉਂਕਿ ਅਜੇ ਤਾਂ ਸਾਡੀ ਅਰਦਾਸ ਵਿਚ ਨਾਮ ਹੈ ਨਹੀਂ ਨਾ, ਕਿਉਂਕਿ ਉਹਦਾ ਸਵਾਦ ਨਹੀਂ ਚਖਿਆ, ਉਹਦਾ ਚਲਕਾਰਾ ਨਹੀਂ ਵੇਖਿਆ। ਜਿਵੇਂ ਕਿਸੇ ਬੱਚੇ ਨੂੰ ਥੋੜਾ ਜਿਹਾ ਗੁੜ ਮੂੰਹ ਨੂੰ ਲਾ ਦਿਓ ਨਾ, ਤੇ ਲਾ ਕੇ ਪਾਸੇ ਕਰ ਦਿਓ, ਫਿਰ ਗੁੜ ਦੇ ਪਿੱਛੇ ਭੱਜਦਾ ਹੈ। ਇਸ ਤਰ੍ਹਾਂ ਜਿੱਦਣ ਗੁਰੂ ਨੇ ਥੋੜਾ ਜਿਹਾ ਆਪਣੀ ਉਂਗਲ ਨੂੰ ਲਾ ਕੇ ਨਾਮ ਦਾ ਰਸ ਸਿੱਖ ਦੀ ਰਸਨਾ ਤੇ ਟਿਕਾ ਦਿੱਤਾ ਤੇ ਪਰਤ ਕੇ ਬੰਦ ਹੋ ਗਿਆ ਨਾ, ਉਹ ਫਿਰ ਇਸ ਤਰ੍ਹਾਂ ਤੜਫਦਾ ਉਹਦੇ ਵਾਸਤੇ ਜਿਵੇਂ ਇਕ ਅਫੀਮ ਖਾਣ ਵਾਲਾ ਅਮਲੀ ਸਿਰ ਸੁੱਟ ਕੇ ਬਹਿ ਜਾਂਦਾ ਜਿਹਨੂੰ ਖਾਣ ਲਈ ਨਾ ਮਿਲੇ। ਉਹਦੀ ਅਰਦਾਸ ਇਕੋ ਰਹਿੰਦੀ ਏ ਕਿ ਕਰ ਕਿਰਪਾ ਪ੍ਰਭ ਆਪਣੀ, ਜਪੀਐ ਅੰਮ੍ਰਿਤ ਨਾਮ। ਤੇਰੇ ਅੰਮ੍ਰਿਤ ਨਾਮ ਨੂੰ ਜਪਦੇ ਰਹੀਏ, ਇਸ ਤਰ੍ਹਾਂ ਦੀ ਇਕ ਕਿਰਪਾ ਕਰ ਦਿਓ। ਕਹਿੰਦੇ ਜਨਮ ਮਰਨ ਦੁੱਖ ਕਾਟੀਐ, ਲਾਗੈ ਸਹਿਜ ਧਿਆਨ। ਕਿਉਂਕਿ ਇਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਨ ਤੋਂ ਬਾਅਦ ਜਨਮ ਦੇ ਸਾਰੇ ਦੁੱਖ ਕੱਟੇ ਗਏ, ਮਰਨ ਤੋਂ ਬਾਅਦ ਦੇ ਸਾਰੇ ਦੁੱਖ ਕੱਟੇ ਗਏ, ਤੇ ਇਕ ਸਹਿਜ ਅਵਸਥਾ ਅੰਦਰ ਧਿਆਨ ਲੱਗਾ ਹੋਇਆ, ਆਨੰਦ ਵਿਚ ਬੰਦਾ ਝੂਮ ਰਿਹਾ। ਮੇਰੇ ਮਨ ਪ੍ਰਭ ਸਰਨਾਈ ਪਾਏ। ਪਰ ਇਹ ਦਾਤ ਜਿਹੜੀ ਵਾਹਿਗੁਰੂ ਦੀ ਸ਼ਰਨ ਵਿਚ ਰਿਹਾ, ਉਹਨੂੰ ਨਾਲ ਜਾਣਿਆ, ਆਪਣੇ ਕੋਲ ਸਮਝਿਆ ਮਿਲਦੀ ਹੈ। ਹਰ ਬਿਨ ਦੂਜਾ ਕੋ ਨਹੀਂ, ਏਕੋ ਨਾਮ ਧਿਆਏ। ਤੇਰੀ ਸਹਾਇਤਾ ਕਰਨ ਵਾਲਾ, ਤੇਰੀ ਬਾਂਹ ਫੜਨ ਵਾਲਾ, ਤੇਰਾ ਅੰਗ ਸੰਗੀ ਹੋਰ ਦੂਜਾ ਕੋਈ ਵੀ ਨਹੀਂ। ਇਸ ਕਰਕੇ ਜੋ ਤੇਰੇ ਨਾਲ ਨਿਭਣ ਵਾਲਾ ਹੈ, ਹੇ ਮੇਰੇ ਮਨਾ, ਉਸ ਇਕ ਦਾ ਧਿਆਨ ਕਰਿਆ ਕਰ, ਇਕ ਦੀ ਯਾਦ ਟਿਕਾਇਆ ਕਰ। ਸਾਹਿਬ ਕਹਿੰਦੇ ਕੀਮਤ ਕਹਿਣ ਨਾ ਜਾਈਐ, ਸਾਗਰ ਗੁਣੀ ਅਥਾਹੋ। ਕਹਿੰਦੇ ਜਿਨ੍ਹਾਂ ਨੇ ਉਹਦੇ ਦਰ ਤੋਂ ਖਜ਼ਾਨਾ ਲੱਭ ਲਿਆ ਨਾ ਨਾਮ ਦਾ, ਕੀਮਤ ਪਾਣ ਦੁਨੀਆਂ ਵੱਲ ਵਹਿੰਦੇ ਨੇ ਤੇ ਦੁਨੀਆਂ ਉਹਦੇ ਬਰਾਬਰ ਦੀ ਨਹੀਂ ਦਿਸਦੀ। ਇਹਦੇ ਦੁਨੀਆਂ ਦੀ ਕੀਮਤ ਬਿਲਕੁਲ ਛੋਟੀ ਏ, ਉਹ ਤੇ ਸਾਗਰ ਸਮੁੰਦਰ ਅਥਾਹ ਗੁਣਾਂ ਦਾ ਭਰਿਆ ਹੋਇਆ, ਉਹਦੀਆਂ ਬਖਸ਼ਾਂ ਨੂੰ ਤੇ ਤੋਲਿਆ ਤੇ ਨਾਭੇ ਨਹੀਂ ਜਾ ਸਕਦਾ। ਸਾਹਿਬ ਕਹਿੰਦੇ ਵੱਡ ਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾਹੋ। ਵੱਡੇ ਭਾਗਾਂ ਵਾਲੇ ਉਹ ਮਨੁੱਖ ਨੇ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਸੱਚੇ ਸ਼ਬਦ, ਗੁਰੂ ਦੀ ਬਖਸ਼ਿਸ਼, ਗੁਰੂ ਦੇ ਸੁਭਾਅ ਦਾ ਵਿਸਾਹੋ, ਵਿਸਾਹੋ ਦਾ ਅਰਥ ਹੈ ਵਪਾਰ ਕਰਨਾ, ਵਿਸਾਉਣਾ ਇਕੱਠਾ ਕਰਨਾ, ਵਿਸਾਹੋ ਦਾ ਅਰਥ ਭਰੋਸਾ ਕਰਨਾ ਵੀ ਏ। ਕਹਿਣ ਲੱਗੇ ਉਹ ਨੇ ਭਾਗਾਂ ਵਾਲੇ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਵਿਚ, ਗੁਰੂ ਪਿਆਰਿਆਂ ਦੀ ਸੰਗਤ ਵਿਚ ਨਾਮ ਦਾ ਵਪਾਰ ਕੀਤਾ। ਕਰ ਸੇਵਾ ਸੁਖ ਸਾਗਰੈ, ਸਿਰ ਸ਼ਾਹ ਪਾਤਸ਼ਾਹੋ। ਜਿਨ੍ਹਾਂ ਨੂੰ ਇਹਦੀ ਕੀਮਤ ਦਾ ਪਤਾ ਲੱਗ ਗਿਆ, ਉਨ੍ਹਾਂ ਨੇ ਫਿਰ ਇਹ ਅੰਦਰ ਫੈਸਲਾ ਕਰ ਲਿਆ। ਉਹ ਕਹਿਣ ਲੱਗੇ ਜਿਹਦੀ ਹੁਣ ਤੇਰੇ ਭਾਗ ਵੱਡੇ ਨੇ, ਤੈਨੂੰ ਦਾਤ ਮਿਲ ਗਈ, ਆਪਣੇ ਮਨ ਨੂੰ ਸੰਬੋਧਨ ਕਰ ਰਹੇ ਨੇ, ਕਹਿੰਦੇ ਹੁਣ ਸੇਵਾ ਕਰੀ ਚੱਲ, ਇਹਦੇ ਤੋਂ ਵੱਡਾ ਹੋਰ ਕੋਈ ਕੰਮ ਨਹੀਂ। ਸਿਮਰਨ ਕਰੀ ਚੱਲ, ਸੁਖ ਦੇ ਸਾਗਰ ਵਾਹਿਗੁਰੂ ਦੇ ਚਰਨਾਂ ਵਿਚ ਜੁੜਿਆ ਰਹੋ, ਜੋ ਸਾਰੇ ਪਾਤਸ਼ਾਹ ਦੇ ਸਿਰ ਤੇ ਪਾਤਸ਼ਾਹ ਹੈ। ਹਜ਼ੂਰ ਕਹਿੰਦੇ ਚਰਨ ਕਮਲ ਕਾ ਆਸਰਾ, ਦੂਜਾ ਨਾਹੀ ਠਾਉ। ਪਰ ਇਹ ਦਾਤ ਉਨ੍ਹਾਂ ਨੂੰ ਮਿਲਦੀ ਏ ਜਿਨ੍ਹਾਂ ਦੇ ਅੰਦਰ ਇਕੋ ਟਿਕ ਜਾਂਦਾ, ਦੂਜੀ ਆਸ ਰਹਿੰਦੀ ਨਹੀਂ। ਜਿਨ੍ਹਾਂ ਦੇ ਅੰਦਰ ਇਹਦੀ ਕੀਮਤ ਨਹੀਂ, ਉਨ੍ਹਾਂ ਵਾਸਤੇ ਤੇ ਕਾਲਾ ਅਕਸ਼ਰ ਬੈਂਸ ਬਰਾਬਰ ਏ। ਉਹ ਕਹਿੰਦੇ ਭਾਵੇਂ ਕਿੰਨਾ ਸੁਣੀ ਜਾਣ, ਕਹੀ ਜਾਣ, ਬੋਲੀ ਜਾਣ, ਪਰ ਅੰਦਰ ਕੋਈ ਕੀਮਤ ਨਾ, ਵੈਲਿਊ ਨਹੀਂ ਬਣੀ। ਜਿਨ੍ਹਾਂ ਦੇ ਅੰਦਰ ਇਹਦੀ ਦਾਤ ਟਿਕ ਗਈ ਤੇ ਜਿਨ੍ਹਾਂ ਨੇ ਮਾਣ ਲਈ ਏ, ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਸਿਰਫ ਤੇ ਸਿਰਫ ਕਹਿੰਦੇ ਇਕੋ ਚਰਨਾਂ ਦਾ ਹੀ ਆਸਰਾ ਰੱਖਦੇ ਨੇ, ਹੋਰ ਦੂਜੀ ਥਾਂ ਉਨ੍ਹਾਂ ਵਾਸਤੇ ਕੋਈ ਕੀਮਤ ਵਾਲੀ ਰਹਿੰਦੀ ਨਹੀਂ। ਮੈਂ ਧਰ ਤੇਰੀ ਪਾਰ ਬ੍ਰਹਮ, ਧਰ ਦਾ ਅਰਥ ਏ ਆਸਰਾ, ਟੇਕ। ਹੇ ਵਾਹਿਗੁਰੂ, ਮੈਨੂੰ ਤਾਂ ਸਿਰਫ ਤੇਰੀ ਟੇਕ, ਕਿਉਂਕਿ ਤੇਰੇ ਜਿੰਨਾ ਹੋਰ ਕੋਈ ਸਮਰੱਥ ਹੀ ਨਹੀਂ, ਤਾਕਤਵਰ ਨਹੀਂ। ਤੇਰੇ ਤਾਣ ਰਹਾਉ। ਤਾਣ ਦਾ ਅਰਥ ਹੈ ਸ਼ਕਤੀ। ਮੈਂ ਤੇਰੀ ਸ਼ਕਤੀ ਦੇ ਆਧਾਰ ਤੇ ਹੀ ਬੇਪਰਵਾਹ ਹੋ ਕੇ ਦੁਨੀਆਂ ਦੇ ਵਿਚ ਵਿਚਰਿਆ। ਆ ਜਿਹੜੇ ਰੱਬ ਦੇ ਪਿਆਰੇ ਨੇ, ਤੁਸੀਂ ਝਾਤੀ ਪਾ ਕੇ ਵੇਖੋ, ਇੰਨੇ ਬੇਪਰਵਾਹ ਹੋ ਗਏ ਕਬੀਰ ਸਾਹਿਬ ਵਰਗੇ, ਨਾਮਦੇਵ ਵਰਗੇ, ਕਿਉਂ? ਵੱਡੇ ਵੱਡੇ ਬਾਦਸ਼ਾਹ ਦੇ ਸਾਹਮਣੇ ਅੜ ਕੇ ਖਲੋ ਗਏ। ਕਾਰਨ ਕੀ ਸੀ? ਉਨ੍ਹਾਂ ਦੇ ਪਿੱਛੇ ਵਾਹਿਗੁਰੂ ਦੀ ਪਾਵਰ, ਜਿਹੜੀ ਸ਼ਕਤੀ ਏ, ਉਹ ਤਾਕਤ ਕੰਮ ਕਰ ਰਹੀ ਸੀ। ਨਿਮਾਣਿਆ ਪ੍ਰਭ ਮਾਣ ਤੂੰ, ਤੇਰੇ ਸੰਗ ਸਮਾਉ। ਇੱਕੋ ਹੀ ਅਰਦਾਸ ਉਨ੍ਹਾਂ ਦੀ ਦਿਨ ਰਾਤ ਰਹਿੰਦੀ ਏ ਕਿ ਤੂੰ ਤਾਂ ਨਿਮਾਣਿਆਂ ਦਾ ਮਾਣ ਹੈ, ਉਨ੍ਹਾਂ ਨੂੰ ਤੂੰ ਮਾਣ ਦੇ ਦੇਣਾ, ਜਿਨ੍ਹਾਂ ਨੂੰ ਸੰਸਾਰ ਦੇ ਲੋਕ ਕਹਿੰਦੇ ਇਨ੍ਹਾਂ ਦੇ ਕੋਲ ਕੁਝ ਨਹੀਂ ਰਹਿ ਗਿਆ, ਇਨ੍ਹਾਂ ਦਾ ਤੇ ਮਾਣ ਸਤਿਕਾਰ ਹੀ ਕੋਈ ਨਹੀਂ। ਤੂੰ ਉਨ੍ਹਾਂ ਨੀਚਾਂ ਨੂੰ ਊਚ ਕਰਨ ਵਾਲਾ ਹੈ ਤੇ ਉਹ ਸਦਾ ਇਹ ਮੰਗਦੇ ਨੇ ਮੈਂ ਤੇਰੇ ਚਰਨਾਂ ਦੇ ਵਿਚ ਸਮਾ ਜਾ, ਮੈਂ ਤੇਰੇ ਚਰਨਾਂ ਵਿਚ ਜੁੜ ਜਾ। ਹਰ ਜਪੀਐ ਆਰਾਧੀਐ ਆਠ ਪਹਿਰ ਗੋਬਿੰਦ। ਫਿਰ ਉਹ ਕਿਹੜੀ ਜੁਗਤ ਹੈ, ਉਹ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੁਆਰਾ ਮਨੁੱਖ ਉਹਦੇ ਚਰਨਾਂ ਵਿਚ ਜੁੜ ਸਕਦਾ? ਕਹਿੰਦੇ ਇਕ ਤਰੀਕਾ, ਇਥੋਂ ਸ਼ੁਰੂ ਕਰੇ, ਪਹਿਲਾਂ ਥੋੜਾ ਜਪੇ, ਥੋੜੀ ਆਰਾਧਨਾ ਕਰੇ, ਵਧਾਈ ਜਾ ਤੇ ਹੌਲੀ ਹੌਲੀ ਅੱਠੇ ਪੈਰ ਧਿਆਨ ਉਧਰੇ ਲੱਗਾ ਰਵੇ, ਇਹ ਜੁਗਤ ਹੈ। ਕਹਿੰਦੇ ਜੀ ਪ੍ਰਾਣ ਤਨ ਧਨ ਰੱਖੇ, ਕਰ ਕਿਰਪਾ ਰਾਖੀ ਜਿੰਦ। ਉਸ ਵਾਹਿਗੁਰੂ ਨੇ ਤੇਰੇ ਸਰੀਰ ਨੂੰ ਸਹਾਰਾ ਦਿੱਤਾ ਹੋਇਆ, ਪ੍ਰਾਣ ਪ੍ਰਾਣਾਂ ਦਾ ਸਹਾਰਾ ਆਸਰਾ, ਤੇਰੇ ਤਨ ਨੂੰ ਤੈਨੂੰ ਧਨ ਦਿੱਤਾ ਖਰਚਣ ਵਾਸਤੇ, ਤੇਰੀ ਜਿੰਦ ਟਿਕਾਈ ਹੋਈ। ਇਸ ਤਰ੍ਹਾਂ ਨਹੀਂ ਪਤਾ ਲੱਗਦਾ, ਵੇਖੋ ਇਹ ਸਰੀਰ ਤੁਰਿਆ ਫਿਰਦਾ, ਅਸੀਂ ਕਹਿੰਦਾ ਆਪੇ ਤੁਰਿਆ ਫਿਰਦਾ, ਜਿੱਦਣ ਇਹ ਡਿੱਗ ਪਿਆ ਵਿੱਚੋਂ ਜੋਤ ਨਿਕਲ ਗਈ, ਕੱਲੇ ਬੰਦੇ ਤੋਂ ਚੁੱਕਿਆ ਨਹੀਂ ਜਾਂਦਾ। ਜੇ ਕਿਤੇ ਬੰਦਾ ਡਿੱਗ ਪਵੇ, ਇੱਕ ਬੰਦੇ ਤੋਂ ਤੇ ਚੁੱਕਿਆ ਨਹੀਂ ਜਾਂਦਾ, ਬੜਾ ਵੱਡਾ ਪ੍ਰਮਾਣ ਹੈ। ਕਿਹੜੀ ਚੀਜ਼ ਹੈ ਜਿਹੜੀ ਸਾਡੇ ਸਰੀਰ ਨੂੰ ਲਈ ਫਿਰਦੀ, ਦਿਨ ਰਾਤ ਦੌੜਦਾ ਫਿਰਦਾ, ਭੱਜਦਾ ਫਿਰਦਾ, ਜਿੱਥੇ ਆਪ ਤੁਰਦਾ ਨਾਲ ਇੰਨਾ ਇੰਨਾ ਵਜਨ ਹੋਰ ਵੀ ਚੁੱਕ ਲੈਂਦਾ ਸਰੀਰ, ਇਹ ਬੜਾ ਵੱਡਾ ਪ੍ਰਮਾਣ, ਇਹਦੇ ਵਿੱਚ ਕਿੰਨੀ ਕੁ ਤਾਕਤ ਹੋਵੇ। ਪਰ ਜਦੋਂ ਇਹਦੇ ਅੰਦਰੋਂ ਜੋਤ ਨਿਕਲ ਜਾਂਦੀ, ਇਕੱਲੇ ਬੰਦੇ ਤੋਂ ਚੁੱਕੇ ਨਹੀਂ ਜਾਂਦਾ, ਚਾਰ ਲੈ ਕੇ ਜਾਂਦੇ ਨੇ, ਉਹ ਵੀ ਵਿਚਾਰੇ ਮੋਢੇ ਬਦਲਦੇ ਫਿਰਦੇ ਨੇ। ਪਰ ਅੱਜ ਸਾਨੂੰ ਯਾਦ ਨਹੀਂ ਵੀ ਸਾਡੇ ਸਰੀਰ ਨੂੰ ਕੌਣ ਚੁੱਕ ਕੇ ਲੈ ਕੇ ਜਾ ਰਿਹਾ, ਇਹਦੇ ਵਿੱਚ ਜੋਤ ਰੱਖੀ, ਵੇਖ ਰਿਹਾ, ਬੋਲ ਰਿਹਾ, ਹੱਸ ਰਿਹਾ, ਖੇਡ ਰਿਹਾ, ਖਾ ਪੀ ਰਿਹਾ, ਪਰ ਯਾਦ ਨਹੀਂ ਕਰਦਾ ਮਨੁੱਖ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਤੂੰ ਕਦੀ ਇਹ ਸੋਚ ਕਿ ਉਹਨੇ ਤੇਰੇ ਪ੍ਰਾਣ ਜਿੰਦ ਅੰਦਰ ਟਿਕਾ ਕੇ ਤੈਨੂੰ ਜੀਵਨ ਦਿੱਤਾ। ਨਾਨਕ ਸਗਲੇ ਦੁੱਖ ਉਤਾਰਿਆਂ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਸਾਰੇ ਦੁੱਖ ਜਿੰਨੇ ਪਾਪ ਕੀਤੇ ਸਨ, ਵਾਹਿਗੁਰੂ ਦੇ ਸ਼ਰਨੀ ਪਿਆ ਉਹ ਬਖਸ਼ ਦਿੰਦਾ ਹੈ, ਉਹ ਕਿਰਪਾ ਕਰ ਦਿੰਦਾ ਹੈ, ਉਹ ਫਿਰ ਹਿਸਾਬ ਨਹੀਂ ਕਰਦਾ। ਸ੍ਰੀ ਰਾਗ ਮਹੱਲਾ ਪੰਜਵਾਂ, ਪ੍ਰੀਤ ਲੱਗੀ ਤਿਸ ਸੱਚ ਸਿਉ, ਮਰੇ ਨਾ ਆਵੇ ਜਾਏ। ਇਹ ਪ੍ਰੀਤ, ਰੱਬ ਦਾ ਪਿਆਰ ਪਾਉਣਾ ਜ਼ਰੂਰੀ ਕਿਉਂ ਹੈ ਤੇ ਇਹਦੇ ਵਿਚ ਲਾਭ ਕੀ ਹੈ? ਕਿਉਂਕਿ ਆਪਾਂ ਦੁਨੀਆਂ ਵੱਲ ਵਹਿੰਦੇ ਹਾਂ ਤੇ ਰੱਬ ਦੇ ਪਿਆਰ ਵਾਲੇ ਤੇ ਉਂਗਲਾਂ ਤੇ ਗਿਣੇ ਜਾਣ ਵਾਲੇ ਕਰੋੜਾਂ ਲੋਕ ਨੇ, ਅਰਬਾਂ ਲੋਕ ਨੇ, ਜਿਨ੍ਹਾਂ ਨੂੰ ਕਈਆਂ ਨੂੰ ਰੱਬ ਦੀ ਯਾਦ ਵੀ ਨਹੀਂ, ਫਿਰ ਇਹਦੀ ਲੋੜ ਕਿਉਂ ਹੈ? ਇਹਦੇ ਵਿਚ ਲਾਭ ਕੀ ਹੈ? ਇਹਦੇ ਵਿਚ ਵਾਧਾ ਕੀ ਹੈ? ਕਹਿੰਦੇ ਤੂੰ ਪ੍ਰੀਤ ਪਾ ਕੇ ਵੇਖ। ਦੁਨੀਆਂ ਦੀਆਂ ਪ੍ਰੀਤਾਂ ਜਿਹੜੀਆਂ ਨੇ ਉਹ ਸਮੇਂ ਵਿਚ ਖਤਮ ਹੋ ਜਾਂਦੀਆਂ। ਸਭ ਤੋਂ ਨੇੜਲਾ ਰਿਸ਼ਤਾ ਪਤੀ ਪਤਨੀ ਦਾ। ਆਪਾਂ ਇਸ ਧਰਤੀ ਤੇ ਕਈ ਪਤੀ ਵਹਿੰਦੇ ਹਾਂ ਜਿਨ੍ਹਾਂ ਦੀਆਂ ਪਤਨੀਆਂ ਚਲੀਆਂ ਗਈਆਂ, ਕਈ ਪਤਨੀਆਂ ਵਹਿੰਦੇ ਹਾਂ ਜਿਨ੍ਹਾਂ ਦੇ ਪਤੀ ਜਦੋਂ ਜਿੱਦਣ ਆਨੰਦ ਕਾਰਜ ਹੋਇਆ ਸੀ ਤੇ ਬੜੀ ਘੁੱਟ ਕੇ ਗੰਢ ਪਾਈ ਸੀ, ਬੜਾ ਘੁੱਟ ਕੇ ਪੱਲਾ ਫੜਿਆ ਸੀ, ਪਰ ਪੱਲਾ ਤੇ ਆਖਰ ਉਨ੍ਹਾਂ ਚਿਰ ਨਾ ਜਿੰਨਾ ਚਿਰ ਸਰੀਰ ਹੈ ਕੌਣ ਨਾਲ ਰਹਿੰਦਾ। ਸਾਹਿਬ ਕਹਿੰਦੇ ਇੱਥੇ ਵੀ ਰਹੋ, ਇਹ ਵੀ ਤੇਰੇ ਸਬੰਧ ਨੇ। ਗੁਰੂ ਸਾਹਿਬ ਨੇ ਰੋਕਿਆ ਨੇ ਵੀ ਇਹ ਗਲਤ ਨੇ ਜਾਂ ਝੂਠੇ ਨੇ, ਉਹ ਕਹਿੰਦੇ ਵੀ ਇਹ ਤੇਰੇ ਸਬੰਧ ਜਿਹੜੇ ਨੇ ਇਨ੍ਹਾਂ ਨੂੰ ਜ਼ਰੂਰ ਪਾਲ, ਪਰ ਜੇ ਕਿਤੇ ਇਸ ਤਰ੍ਹਾਂ ਦਾ ਸਬੰਧ ਹੋ ਜਾਏ ਜਿਹੜਾ ਮਰਦਾ ਹੀ ਨਹੀਂ, ਚਿੰਤਾ ਗਈ। ਤੁਸੀਂ ਵੇਖਿਆ ਹੋਣਾ ਨਾ ਰੱਬ ਦੇ ਪਿਆਰੇ ਕਿੰਨੇ ਖੁਸ਼ ਰਹਿੰਦੇ ਨੇ, ਖੇੜੇ ਝੋਰਾ ਚਿੰਤਾ ਗਮ ਉਨ੍ਹਾਂ ਦੇ ਨੇੜੇ ਨਹੀਂ ਲੰਘਦੀ। ਕਿਉਂ? ਬਸ ਉਹਨਾਂ ਨੂੰ ਪਤਾ ਵੀ ਉਹਦੇ ਨਾਲ ਮਿੱਤਰਤਾ ਬਣ ਗਈ, ਜਿਹੜਾ ਨਾ ਉਹ ਮਰੇ ਨਾ ਹੋਵੇ ਸੋਗ, ਨਾ ਉਹ ਮਰਦਾ ਤੇ ਚਿੰਤਾ ਖਤਮ ਹੋ ਗਈ। ਫਿਰ ਕਹਿੰਦੇ ਦਿੰਦਾ ਰਹੇ ਨਾ ਚੁੱਕੇ ਭੋਗ, ਉਹ ਦੇਈ ਜਾਂਦਾ, ਉਹਦਾ ਖਜ਼ਾਨਾ ਕਦੀ ਖਤਮ ਨਹੀਂ ਹੁੰਦਾ। ਸੰਸਾਰ ਵਿਚ ਵੇਖੋ ਤੇ ਬੰਦਾ ਕੰਮ ਕਰਦਾ, ਜਿੱਥੇ ਕੰਮ ਕਰਦਾ ਉਹਦੇ ਅੰਦਰ ਇਕ ਤੌਖਲਾ ਬਣਿਆ ਰਹਿੰਦਾ ਵੀ ਇੱਥੇ ਪਤਾ ਨੀ ਕਿੰਨਾ ਕੁ ਚਿਰ ਕਰਨਾ, ਕਿਤੇ ਜਵਾਬ ਹੀ ਨਾ ਦੇ ਦੇ। ਪਰ ਉਹ ਨਹੀਂ ਜਵਾਬ ਦਿੰਦਾ, ਉਹ ਸਦਾ ਹੀ ਵਾਹਿਗੁਰੂ ਇਕ ਰਸ ਬੰਦੇ ਦੀ ਸਹਾਇਤਾ ਕਰਦਾ ਹੈ। ਸਾਹਿਬ ਕਹਿੰਦੇ ਨਾ ਵਿਛੋੜਿਆ ਵਿਛੜੈ ਸਭ ਮਹਿ ਰਹਿਆ ਸਮਾਏ। ਜੇ ਇਥੋਂ ਤੱਕ ਪੱਕੀ ਉਹਦੀ ਪੀੜੀ ਗੰਢ ਹੈ ਪਿਆਰ ਦੀ, ਜਿਹਦੇ ਨਾਲ ਜਿਹਦੇ ਅੰਦਰ ਵਸਿਆ, ਜੇ ਕਿਤੇ ਉਹਨੂੰ ਵੀ ਖਿਆਲ ਆ ਜਾਏ ਨਾ ਵੀ ਹੁਣ ਇਹਦੇ ਨਾਲ ਮੈਂ ਸਮਝੌਤਾ ਇਹਦੇ ਨਾਲ ਨਹੀਂ ਪਿਆਰ ਕਰਨਾ, ਉਹ ਤਾਂ ਵੀ ਛੱਡ ਕੇ ਨਹੀਂ ਜਾਂਦਾ। ਇੱਕ ਉਹਦਾ ਸੁਭਾਅ ਹੈ, ਜਦੋਂ ਪੂਰੀ ਤਰ੍ਹਾਂ ਵਸ ਜਾਏ ਉਹ ਪਿੱਛੇ ਤੁਰਨ ਲੱਗ ਪੈਂਦਾ, ਮਨਾਉਣ ਲੱਗ ਪੈਂਦਾ ਬੰਦੇ ਨੂੰ। ਆ ਜਿਨ੍ਹਾਂ ਨੇ ਉਹਦੇ ਨਾਲ ਪਿਆਰ ਕੀਤਾ ਉਹ ਉਹਨਾਂ ਨੂੰ ਮਨਾਉਂਦਾ, ਉਹਨਾਂ ਦਾ ਪਿੱਛਾ ਕਈ ਜਨਮਾਂ ਤੱਕ ਨਹੀਂ ਛੱਡਦਾ, ਪਿਆਰ ਕਰਦਾ। ਤੇ ਨਾ ਹੀ ਕੋਈ ਦੁਨੀਆਂ ਦੀ ਚੀਜ਼ ਉਹਨਾਂ ਨੂੰ ਉਹਦੇ ਤੋਂ ਵਿਛੋੜ ਸਕਦੀ ਏ, ਦੂਰ ਕਰ ਸਕਦੀ ਏ, ਜਿਹੜਾ ਸਾਰਿਆਂ ਦੇ ਵਿਚ ਹੀ ਸਮਾਇਆ ਹੋਇਆ। ਸਾਹਿਬ ਕਹਿੰਦੇ ਦੀਨ ਦਰਦ ਦੁੱਖ ਭੰਜਨਾ ਸੇਵਕ ਕਹਿ ਸਤ ਭਾਏ। ਪਰ ਇਹ ਦਾਤ ਉਹਨਾਂ ਨੂੰ ਮਿਲਦੀ ਏ ਜਿਹੜੇ ਸੇਵਕਾਂ ਵਾਲੀ ਭਾਵਨਾ ਉਹਦੇ ਨਾਲ ਬਣਾਉਂਦੇ, ਸੇਵਕਾਂ ਵਾਲੀ, ਮਾਲਕਾਂ ਵਾਲੀ ਨਹੀਂ। ਸਤ ਭਾਏ, ਸਤ ਦਾ ਅਰਥ ਹੈ ਅੰਦਰੋਂ ਨੀਅਤ ਨਾਲ ਉਹਨੂੰ ਪਿਆਰ ਕਰਨਾ। ਜਿਹੜੇ ਇਸ ਤਰ੍ਹਾਂ ਪਿਆਰ ਕਰਦੇ ਨੇ ਉਹ ਫਿਰ ਦੀਨ ਦਰਦ, ਉਹਨਾਂ ਦੀ ਜ਼ਿੰਦਗੀ ਦੇ ਸਾਰੇ ਦਰਦ ਤੇ ਦੁੱਖ ਭੰਜਣਾ ਭੰਨ ਦਿੰਦਾ, ਕਿਉਂਕਿ ਉਹ ਦੀਨ ਹੋ ਕੇ ਉਹ ਪਿਆਰ ਵਿਚ ਆ ਕੇ ਉਹਦੇ ਨਾਲ ਸਿਫਤ ਉਹਦੀ ਵਿਚ ਜੁੜੇ ਹੋਏ ਨੇ। ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੇ ਮਾਂ, ਉਹ ਬੜਾ ਅਚਰਜ ਹੀ, ਬੜਾ ਹੈਰਾਨ ਕਰ ਦੇਣ ਵਾਲਾ ਹੈ। ਉਹਦਾ ਰੂਪ ਇੰਨਾ ਹੁਸਨ ਨਾਲ ਭਰਿਆ ਹੋਇਆ, ਇੰਨੀ ਸੁੰਦਰਤਾ ਨਾਲ ਭਰਿਆ ਹੋਇਆ, ਫਿਰ ਉਹਦਾ ਹੁਸਨ ਨਿਰਅੰਜਨ ਹੈ। ਨਿਰੰਜਨ ਦਾ ਅਰਥ ਹੈ ਜਿਹਨੂੰ ਮੈਲ ਨਹੀਂ ਲੱਗਦੀ, ਜਿਹਨੂੰ ਕਾਲਖ ਨਹੀਂ ਲੱਗਦੀ, ਉਹ ਇਸ ਤਰ੍ਹਾਂ ਦਾ ਹੈ। ਅਚਰਜ ਹੈਰਾਨ ਕਰ ਦੇਣ ਵਾਲਾ ਉਹਦਾ ਰੂਪ, ਕਾਲਖ ਤੋਂ ਰਹਿ ਤੇ ਗੁਰੂ ਨੇ ਮਿਲਾਇਆ ਹੈ। ਭਾਈ ਰੇ ਮੀਤ ਕਰੋ ਪ੍ਰਭ ਸੋਏ। ਕਹਿੰਦੇ ਹੇ ਭਾਈ, ਮੈਂ ਤਾਂ ਤੈਨੂੰ ਇੱਕੋ ਹੀ ਸਲਾਹ ਦਿੰਦਾ, ਜੇ ਤੂੰ ਮਿੱਤਰ ਬਣਾਉਣਾ ਤੇ ਐਸੇ ਵਾਹਿਗੁਰੂ ਨੂੰ ਬਣਾ, ਉਹਦੇ ਨਾਲ ਪ੍ਰੀਤ ਪਾ ਲੈ। ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਏ। ਕਹਿੰਦੇ ਆ ਜਿਹੜੀ ਸੰਸਾਰ ਦੀ ਮਾਇਆ ਹੈ ਨਾ, ਇਹਦੇ ਨਾਲ ਜਿਨ੍ਹਾਂ ਨੇ ਪ੍ਰੀਤ ਪਾਈ ਏ, ਮੈਂ ਇਨ੍ਹਾਂ ਵਿਚੋਂ ਸੁਖੀ ਕੋਈ ਨਹੀਂ ਵੇਖਿਆ। ਲੱਗਦਾ ਜ਼ਰੂਰ ਏ ਬਾਹਰੋਂ ਬਾਹਰੋਂ ਸਾਰੇ ਇਕ ਦੂਜੇ ਨੂੰ ਹੱਸ ਕੇ ਵਿਖਾਉਂਦੇ ਨੇ, ਗੇਟ ਦੇ ਅੰਦਰ ਮੂੰਹ ਹੋਰ ਹੁੰਦਾ, ਜਦੋਂ ਅਗਲਾ ਮਿਲਦਾ ਹੈਲੋ ਕਰਦਾ ਉਦੋਂ ਥੋੜਾ ਜਿਹਾ ਹੱਸ ਲੈਂਦੇ ਨੇ ਵਿਚਾਰੇ ਇਕ ਦੂਜੇ ਨੂੰ ਵਿਖਾਉਣ ਵਾਸਤੇ। ਇਹਦਾ ਕਾਰਨ ਕੀ? ਇਹਦਾ ਕਾਰਨ ਇਕ ਗਲਤੀ ਏ, ਮਾਇਆ ਗੁਜਰਾਨ ਸੀ ਜ਼ਿੰਦਗੀ ਦੀ, ਮਾਇਆ ਗੁਜਰਾਨ ਸੀ, ਪਰ ਮਾਇਆ ਨਾਲ ਅਸੀਂ ਮੋਹ ਪਾ ਲਿਆ। ਜਿਹੜੀ ਚੀਜ਼ ਨਾਲ ਅਸੀਂ ਮੋਹ ਪਾਉਂਦੇ ਹਾਂ ਨਾ, ਉਸ ਚੀਜ਼ ਦੀ ਤਸਵੀਰ ਸਾਡੇ ਤੇ ਅਸਰ ਕਰਦੀ, ਇਹ ਇੱਕ ਵਿਗਿਆਨ ਹੈ, ਜਿਹੜੀ ਚੀਜ਼ ਨਾਲ ਮੋਹ ਪਾਵਾਂਗੇ। ਹੁਣ ਮਾਇਆ ਦਾ ਨੁਕਸ ਇਹ ਹੈ ਕਿ ਮਾਇਆ ਦਾ ਜਿਹੜਾ ਰੂਪ ਹੈ ਉਹ ਬੜਾ ਸੋਹਣਾ ਹੈ, ਬੜਾ ਸੁੰਦਰ, ਪਰ ਉਹਦਾ ਸੁਭਾਅ ਬੜਾ ਗਰਮ ਹੈ। ਇਹ ਫਰਕ ਹੈ ਉਹਦੇ ਵਿੱਚ। ਰੂਪ ਉਹਦਾ ਸੋਹਣਾ, ਜਿਵੇਂ ਤੁਸੀਂ ਸਾਹਮਣੇ ਕੋਲੇ ਨੂੰ ਅੱਗ ਵਿਚ ਰੱਖਦੇ ਹੋ ਲਾਲ ਹੋ ਜਾਏਗਾ, ਰੰਗ ਉਹਦਾ ਲਾਲ ਸੂਆ, ਤੇ ਜੇ ਕੋਈ ਅਣਜਾਣ ਬੰਦਾ ਵੀ ਇਹ ਕੋਲਾ ਜਾਂ ਅੱਗੇ ਅੱਗ ਬਾਰੇ ਨਹੀਂ ਜਾਣਦਾ, ਉਹਨੇ ਕਹਿਣਾ ਵੀ ਬੜਾ ਸੋਹਣਾ ਲੱਗਦਾ, ਉਹਨੇ ਜਾ ਕੇ ਹੱਥ ਪਾ ਲੈਣਾ ਤੇ ਹੱਥ ਉਹਨੇ ਸਾੜ ਦੇਣਾ। ਮਾਇਆ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਮਾਇਆ ਨਾਲ, ਮਾਇਆ ਨਾਲ ਸੰਬੰਧਿਤ ਕੋਈ ਵੀ ਚੀਜ਼, ਭਾਵੇਂ ਮਕਾਨ ਏ, ਭਾਵੇਂ ਗੱਡੀ ਏ, ਭਾਵੇਂ ਪ੍ਰਾਪਰਟੀ ਏ, ਭਾਵੇਂ ਇਸਤਰੀ ਏ, ਭਾਵੇਂ ਪੁਰਸ਼ ਏ, ਉਹਦਾ ਰੂਪ ਬੜਾ ਸੋਹਣਾ ਲੱਗੇਗਾ, ਖਿੱਚ ਬੜੀ ਪਾਏਗਾ। ਪਰ ਜੇ ਤੇ ਦੂਰੀ ਤੇ ਰਹੋ, ਦੂਰੀ ਦਾ ਮਤਲਬ ਬੈਲੈਂਸ ਰੱਖ ਕੇ ਉਹਦੀ ਵਰਤੋਂ ਕਰ ਲਓ, ਫਿਰ ਉਹ ਜੀਵਨ ਨੂੰ ਸਾੜੇਗੀ ਨਹੀਂ। ਪਰ ਜੇ ਉਹਨੂੰ ਹੱਥ ਪਾ ਲਿਆ ਤੇ ਜੀਵਨ ਸਾੜ ਕੇ ਸਵਾ ਕਰਦੇ ਕਿ ਆਤਮਕ ਇਨਸਾਨੀਅਤ ਨੂੰ ਮਾਰ ਕੇ ਰੱਖਦੇ। ਕਹਿੰਦੇ ਕੋਈ ਵੀ ਸੁਖੀ ਅੱਜ ਤੱਕ ਨਹੀਂ ਦਿਸਿਆ। ਆ ਛੋਟਿਆਂ ਮੋਟਿਆਂ ਦੀ ਚਲੋ ਗੱਲ ਹੀ ਛੱਡ ਦਿਓ, ਆਪਣੇ ਵਰਗੇ ਚਾਰ ਪੈਸੇ ਦਿਹਾੜੀ ਕਰੋ ਜਾਂ ਮਾੜਾ ਮੋਟਾ ਕੰਮ ਚੱਲਦਾ, ਰੋਟੀ ਪਾਣੀ ਵਧੀਆ ਚੱਲੀ ਜਾਂਦਾ, ਤੇ ਇੱਥੇ ਤਾਂ ਉਹ ਗਿਣ ਦਿੱਤੇ ਰਾਵਣ ਵਰਗੇ ਜਿਨ੍ਹਾਂ ਦੀ ਸਾਰੀ ਲੰਕਾ ਹੀ ਸੋਨੇ ਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਬੰਦੇ ਗਿਣ ਦਿੱਤੇ ਜਿਨ੍ਹਾਂ ਦੀਆਂ ਕੰਧਾਂ ਸੋਨੇ ਦੀਆਂ, ਹੀਰੇ ਲੱਗੇ, ਜਵਾਹਰਾਤ ਲੱਗੇ, ਉਹ ਵੀ ਵਿਚਾਰੇ ਹੱਥ ਖੜੇ ਕਰ ਗਿਆ। ਅਖੀਰ ਨੂੰ ਕਹਿੰਦੇ ਕੱਖ ਨਹੀਂ ਲੱਭਾ ਇੱਥੋਂ, ਅੱਕ ਗਿਆ ਜੀਵਨ। ਜੰਗਲਾਂ ਨੂੰ ਕਈ ਰਾਜੇ ਗਏ ਨੇ, ਉਹਦਾ ਇਹੀ ਕਾਰਨ ਸੀ। ਭਰਥਰੀ ਵਰਗੇ, ਜਨਕ ਵਰਗੇ ਕਿੰਨੇ ਰਾਜੇ ਨੇ ਜਿਹੜੇ ਭਗਤ ਬਣੇ, ਕਿਉਂਕਿ ਉਹਨਾਂ ਸਿਰੇ ਤੱਕ ਪਦਾਰਥ ਵੇਖ ਲਿਆ, ਸਿਰੇ ਤੱਕ। ਅਜੇ ਆਮ ਬੰਦਾ ਜਿਹੜਾ ਉਹਦੇ ਵਿੱਚ ਖਿੱਚ ਬਣੀ ਰਹਿੰਦੀ ਹੈ ਵੀ ਆਹ ਥੋੜਾ ਜਿਹਾ ਜ਼ਿਆਦਾ ਹੈਗਾ, ਪਤਾ ਨਹੀਂ ਕੀ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਐਵੇਂ ਟਾਈਮ ਨਾ ਖਰਾਬ ਕਰੀ, ਇਹ ਲੋੜ ਵਾਸਤੇ ਤੈਨੂੰ ਮਿਲੇ, ਮਾਇਆ ਹੋਵੇ, ਤੇਰਾ ਕੰਮ ਵਧੀਆ ਚੱਲੇ, ਕੋਈ ਸ਼ੱਕ ਨਹੀਂ, ਪਰ ਜੇ ਤੂੰ ਪ੍ਰੀਤ ਰੱਬ ਨੂੰ ਛੱਡ ਕੇ ਇਹਦੇ ਨਾਲ ਪਾ ਲਈ ਤੇ ਫਿਰ ਸੱਜਣਾ ਇੱਥੇ ਸੁਖੀ ਅੱਜ ਤੱਕ ਕੋਈ ਵੇਖਿਆ ਨਹੀਂ। ਪਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤ ਕਿਵੇਂ ਦੀ ਅੱਗੇ ਦੱਸਦੇ, ਕਹਿੰਦੇ ਦਾਨਾ ਦਾਤਾ ਸੀਲਵੰਤ। ਇਹ ਉਹਦੇ ਗੁਣ ਨੇ, ਇੱਕ ਤੇ ਉਹ ਸਿਆਣਾ ਬਹੁਤ ਜ਼ਿਆਦਾ ਹੈ, ਇੱਕ ਦਾਤਾ ਦੇਈ ਜਾਂਦਾ ਹੈ। ਸੀਲਵੰਤ ਦਾ ਅਰਥ ਉਧਾਰ ਚਿੱਤ, ਸਿੱਧੀ ਨੀਅਤ ਵਾਲਾ, ਵਲ ਫਰੇਬ ਨਹੀਂ ਕਰਦਾ, ਮਨੋ ਤੇ ਉੱਤੋਂ ਇੱਕੋ ਜਿਹੇ ਨਿਰਮਲ, ਉਹਦੇ ਅੰਦਰ ਕੋਈ ਵਿਕਾਰਾਂ ਦੀ ਮੈਲ ਨਹੀਂ। ਰੂਪ ਅਪਾਰ, ਉਹਦਾ ਰੂਪ ਇੰਨਾ ਸੋਹਣਾ ਹੈ ਵੀ ਉਹਦੀ ਅੱਜ ਤੱਕ ਕੋਈ ਲਿਖਤ ਨਹੀਂ ਲਿਖ ਸਕਿਆ ਵੀ ਉਹ ਕਿੰਨਾ ਕੁ ਸੋਹਣਾ, ਕਿੰਨਾ ਸੁੰਦਰ ਹੈ। ਬਸ ਉਹ ਜਿਹੜੇ ਵੇਖਿਆ, ਜਿਨ੍ਹਾਂ ਨੇ ਪਰਤ ਕੇ ਆ ਕੇ ਕਹਿਣਾ ਸੀ ਉਹ ਤੇ ਮਰ ਗਿਆ, ਉਹਦੀ ਸੁੰਦਰਤਾ ਵੇਖ ਕੇ ਉਥੇ ਡਿੱਗ ਪਏ, ਉਹਦੇ ਬਣ ਗਏ, ਪਰਤ ਕੇ ਬਾਹਰ ਆਏ ਨਹੀਂ, ਉਹਨੂੰ ਛੱਡ ਕੇ ਹੋਰ ਕੁਝ ਵਹਿੰਦੇ ਨਹੀਂ। ਫਿਰ ਉਹ ਕਿਉਂ, ਹੁਣ ਜੇ ਵਧੀਆ ਚੀਜ਼ ਵੇਖਣ ਨੂੰ ਮਿਲ ਪਏ ਤੇ ਦੂਜੇ ਨੂੰ ਕੌਣ, ਜੇ ਪ੍ਰਸ਼ਾਦਾ ਚੰਗਾ ਚੋਪੜਿਆ ਮਿਲ ਜਾ ਤੇ ਸੁੱਕੀਆਂ ਵੱਲ ਕੌਣ ਵਹਿੰਦਾ। ਸੰਸਾਰ ਨੂੰ ਤੇ ਆਪਾਂ ਤਾਂ ਚਮੜਿਆ, ਸਾਨੂੰ ਦਿਸਿਆ ਨਹੀਂ, ਤਾਂ ਮਿੱਟੀ ਹੋ ਜਾਏਗਾ। ਕਹਿੰਦੇ ਬੜਾ ਉਹਦਾ ਰੂਪ ਬਹੁਤ ਸੋਹਣਾ ਹੈ। ਸਾਹਿਬ ਕਹਿੰਦੇ ਸਖਾ ਸਹਾਈ ਅਤ ਵੱਡਾ। ਕਹਿੰਦੇ ਉਹਦੇ ਵਿੱਚ ਇੱਕ ਹੋਰ ਵੀ ਗੁਣ ਹੈ ਵਾਹਿਗੁਰੂ ਵਿੱਚ, ਉਹ ਮਿੱਤਰਤਾ ਬੜੀ ਨਿਭਾਉਂਦਾ, ਅੰਗ ਬੜਾ ਪਾਲਦਾ, ਜਿਹਦੇ ਨਾਲ ਉਹ ਜਿਹਦੀ ਪ੍ਰੀਤ ਉਹਦੇ ਚਰਨਾਂ ਨਾਲ ਬਣ ਜਾਏ ਤੇ ਉਹਨੂੰ ਜਿੱਥੇ ਕੰਮ ਪਵੇ ਨਾ ਉੱਥੇ ਜਾ ਕੇ ਖਲੋ ਜਾਂਦਾ, ਉੱਥੇ ਸਹਾਇਤਾ ਕਰਦਾ। ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਉਹ ਇਸ ਤਰ੍ਹਾਂ ਦਾ ਮਹਾਨ ਸਖਾ ਹੈ, ਮਿੱਤਰ ਹੈ, ਸਹਾਇਤਾ ਕਰਦਾ ਤੇ ਉੱਚਾ ਵੱਡਾ ਅਪਾਰ, ਉੱਚਾ ਬਹੁਤ ਤੇ ਵੱਡਾ ਬੜਾ। ਇਹ ਨਹੀਂ ਵੀ ਜਿੱਥੇ ਉਹਨੇ ਜਾ ਕੇ ਹੱਥ ਪਾ ਲਿਆ ਤੇ ਅੱਗੋਂ ਕੋਈ ਅੜ ਜਾਏਗਾ ਜਾਂ ਨਾ ਕਰਦੇਗਾ, ਉਹਦੀ ਸਾਰਿਆਂ ਥਾਵਾਂ ਤੇ ਚੱਲਦੀ ਏ, ਉਹਦੀ ਸ਼ਕਤੀ ਪਾਰਲੇ ਕੰਢੇ ਤੋਂ ਰਹਿਤ। ਸਾਹਿਬ ਕਹਿੰਦੇ ਬਾਲਕ ਬਿਰਦ ਨ ਜਾਣੀ ਹੈ ਨੇ ਚੱਲ ਤਿਸ ਦਰਬਾਰ। ਇਹ ਫਿਰ ਤਾਂ ਕਹਿ ਦਿੱਤਾ ਉਹਨਾਂ ਨੇ, ਸਤਿਗੁਰੂ ਜੀ ਨੇ ਤਾਂ ਕਿਰਪਾ ਕਰ ਦਿੱਤੀ ਵੀ ਕਿਤੇ ਉਹਨੂੰ ਕੋਈ ਆਦਮੀ ਨਾ ਸਮਝਦਾ, ਉਹਨੂੰ ਕੋਈ ਆਦਮੀ ਨਾ ਸਮਝੇ ਕਿਤੇ। ਇਹ ਤਾਂ ਬਚਨ ਕਹਿ ਦਿੱਤੇ ਨੇ, ਇਹ ਬਚਨ ਤਾਂ ਕਹੇ ਕਿਤੇ ਉਹਨੂੰ ਕੋਈ ਮਨੁੱਖ ਨਾ ਸਮਝ ਲਵੇ। ਸੱਚੇ ਪਾਤਸ਼ਾਹ ਕਹਿੰਦੇ ਨਾ ਉਹ ਬੱਚਾ ਨਾ ਉਹ ਬੁੱਢਾ, ਉਹ ਤੇ ਇੱਕ ਸ਼ਕਤੀ ਹੈ, ਸਾਰਿਆਂ ਦੇ ਵਿੱਚ ਉਹ ਸ਼ਕਤੀ ਬਣ ਕੇ ਵਿਚਰ ਰਿਹਾ, ਤੁਰ ਰਿਹਾ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚਲ ਤਿਸ ਦਰਬਾਰ, ਉਹਦਾ ਦਰਬਾਰ ਕਦੀ ਹਿੱਲਦਾ ਨਹੀਂ, ਇੱਕੋ ਥਾਂ ਤੇ ਟਿਕਿਆ ਰਹਿੰਦਾ, ਭਾਵ ਉਹਨੂੰ ਕੋਈ ਡੁਲਾ ਨਹੀਂ ਸਕਦਾ। ਕਹਿੰਦੇ ਜਿਨ੍ਹਾਂ ਨੇ ਉਹਦੇ ਨਾਲ ਮਿੱਤਰਤਾ ਪਾਈ ਏ, ਜੋ ਮੰਗੀਐ ਸੋਈ ਪਾਈਐ, ਨਿਧਾਰਾਂ ਆਧਾਰ। ਜੋ ਉਹਦੇ ਤੋਂ ਕਿਸੇ ਨੇ ਮੰਗਿਆ, ਪਿਆਰ ਵਿੱਚ ਆ ਕੇ ਉਹ ਦੇਣ ਵਾਸਤੇ ਤਿਆਰ ਹੋ ਗਿਆ। ਉਹਨੇ ਨਿਆਸਰਿਆਂ ਨੂੰ ਆਸਰਾ ਦਿੱਤਾ, ਉਹਨੇ ਨਿਮਾਣਿਆਂ ਨੂੰ ਮਾਣ ਦਿੱਤਾ, ਉਹਨਾਂ ਨੇ ਜ਼ਮੀਨ ਤੇ ਰੁਲਦਿਆਂ ਦੇ ਉੱਤੇ ਛਤਰ ਚਲਾ ਦਿੱਤੇ। ਕਹਿੰਦੇ ਜਿਸ ਪੇਖਤ ਕਿਲ ਵੇਖ ਹੀ ਰਹਿ, ਉਹਨੂੰ ਵੇਖਣ ਨਾਲ ਹੀ ਸਾਰੇ ਪਾਪ ਖਤਮ ਹੋ ਜਾਂਦੇ। ਕਿੰਨੀ ਵੱਡੀ ਤਾਕਤ ਉਹਦੇ ਵਿੱਚ, ਕਿਲ ਵੇਖ, ਪੁਰਾਣੇ ਜ਼ਹਿਰ ਭਰੇ ਕਰਮ ਜਿਹੜੇ ਸਨ ਹਿਰੈ, ਖਤਮ ਹੋ ਗਏ, ਹਿਰੇ ਗਏ, ਨਸ਼ਟ ਹੋ ਗਏ, ਮਨ ਤਨ ਹੋਵੇ ਸ਼ਾਂਤ। ਉਹਦੇ ਦਰਸ਼ਨ ਕਰਦਿਆਂ ਸਾਰ ਮਨ ਵੀ ਠੰਡਾ ਹੋ ਗਿਆ ਤੇ ਤਨ ਵੀ ਸ਼ਾਂਤ ਆਨੰਦ ਵਿਚ ਟਿਕ ਗਿਆ। ਇਕ ਮਨ ਏਕ ਧਿਆਈ ਹੈ ਮਨ ਕੀ ਲਾਹੇ ਪਰਾਂਤ। ਹੇ ਮੇਰੇ ਮਨਾ, ਜੇ ਤੂੰ ਇਕ ਮਨ ਹੋ ਕੇ ਉਹਨੂੰ ਯਾਦ ਕਰੇ, ਉਹਦਾ ਧਿਆਨ ਕਰੇ ਤੇ ਮਨ ਕੀ ਲਾਹੇ ਭਰਾਂਤ। ਕਹਿਣ ਲੱਗੇ ਭਰਾਂਤ ਦਾ ਅਰਥ ਹੁੰਦਾ ਭਟਕਣਾ। ਤੇਰੇ ਮਨ ਦੀ ਜਿਹੜੀ ਭਟਕਣਾ ਨਾ, ਵਿਚਾਰ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ, ਇਹ ਹਟ ਜਾਣਗੇ। ਸਾਹਿਬ ਕਹਿੰਦੇ ਗੁਣ ਨਿਧਾਨ ਨਵ ਤਨ ਸਦਾ। ਉਹਦੇ ਵਿਚ ਇਕ ਹੋਰ ਵੀ ਗੁਣ ਹੈ, ਇਹ ਤਸਵੀਰਾਂ ਦੱਸ ਰਹੇ ਨੇ ਵਾਹਿਗੁਰੂ ਦੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹਦੇ ਵਿਚ ਗੁਣ ਹੈ, ਉਹ ਨਵ ਤਨ ਹੈ। ਨਵ ਤਨ, ਨਵ ਦਾ ਅਰਥ ਉਹਦਾ, ਉਹਦੇ ਤਨ ਤੇ ਸਦਾ ਜਵਾਨੀ ਰਹਿੰਦੀ, ਬੁੱਢਾ ਨਹੀਂ ਹੁੰਦਾ। ਨਹੀਂ ਤੇ ਆਮ ਤੌਰ ਤੇ ਆਪਾਂ ਵੇਹਨੇ ਵੀ ਸਰੀਰਾਂ ਦੀ ਸ਼ਕਤੀ ਘਟਦੀ ਜਾਂਦੀ ਏ, ਸਰੀਰ ਕਮਜ਼ੋਰ ਹੁੰਦੇ ਜਾਂਦੇ ਨੇ ਦਿਨੋ ਦਿਨ। ਪਰ ਉਹ ਵਾਹਿਗੁਰੂ ਐਸਾ ਨਵ ਤਨ ਹੈ, ਗੁਣਾਂ ਦਾ ਖਜ਼ਾਨਾ, ਵੀ ਸਦਾ ਜਵਾਨ ਰਹਿੰਦਾ, ਸਦਾ ਸੁਹਾਗਣ ਰਹਿੰਦਾ। ਸਾਹਿਬ ਕਹਿੰਦੇ ਪੂਰਨ ਜਾਂ ਕੀ ਦਾਤ, ਜਿਹਦੇ ਉੱਤੇ ਉਹਨੇ ਆਪਣੀ ਦਾਤ ਬਖਸ਼ਿਸ਼ ਕਰ ਦਿੱਤੀ ਏ, ਉਹ ਦਾਤ ਕਦੀ ਘਟਦੀ ਨਹੀਂ। ਸਦਾ ਸਦਾ ਆਰਾਧੀ ਦਿਨ ਵਿਸਰੋ ਨਹੀਂ ਰਾਤ। ਕਹਿੰਦੇ ਜਿਹਨੇ ਉਹਨੂੰ ਇਕ ਵਾਰੀ ਦਰਸ਼ਨ ਕਰ ਲੈ, ਉਹ ਹੋਰ ਕੁਝ ਨਹੀਂ ਜੇ ਮੰਗਦਾ। ਉਹ ਕਹਿੰਦਾ ਬਸ ਇਕੋ ਚੀਜ਼ ਮੈਨੂੰ ਚਾਹੀਦੀ ਏ, ਮੈਂ ਉਹਨੂੰ ਦਿਨ ਰਾਤ ਆਰਾਧੀ ਜਾਂ, ਉਹਦੇ ਨਾਲ ਜੁੜਿਆ ਰਵਾਂ, ਮੈਨੂੰ ਨਾ ਰਾਤ ਨੂੰ ਵਿਸਰੇ ਨਾ ਦਿਨੇ ਦੂਰ ਹੋਵੇ। ਸਾਹਿਬ ਕਹਿੰਦੇ ਜਿਨ ਕੋ ਪੂਰਬ ਲਿਖਿਆ ਤਿੰਨ ਕਾ ਸਖਾ ਗੋਵਿੰਦ। ਇਹ ਗੁਰੂ ਦੀ ਕਿਰਪਾ ਹੋਵੇ, ਵੱਡੇ ਭਾਗ ਜਾਗ ਪੈਣ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਉਹਨਾਂ ਦਾ ਮਿੱਤਰ ਬਣਦਾ ਜੇ ਜਿਨ੍ਹਾਂ ਦੇ ਬੜੇ ਵੱਡੇ ਭਾਗ ਹੁੰਦੇ ਨੇ, ਬੜੀ ਮਿੱਤਰਤਾ ਨਿਭਾਉਂਦਾ। ਬਸ ਜਿਨ੍ਹੇ ਕਰਾਂ ਉਹਦੇ ਨਾਲ ਪਿਰਹੜੀ ਪ੍ਰੇਮ ਪਾ ਲਿਆ, ਉਹਨੂੰ ਫਿਕਰ ਹੀ ਕੋਈ ਨਹੀਂ ਫਿਰ ਕਿਸੇ ਚੀਜ਼ ਦਾ। ਇਹ ਵੱਡੇ ਪੂਰਬਲੇ ਲਿਖੇ ਭਾਗਾਂ ਕਰਕੇ ਉਹ ਮਿੱਤਰ ਬਣਦਾ ਹੈ। ਸਾਹਿਬ ਕਹਿੰਦੇ ਤਨ ਮਨ ਧਨ ਅਰਪੀ ਸਭੋ ਸਗਲ ਵਾਰੀ ਹੈ ਇਹ ਜਿੰਦ। ਹੁਣ ਇਹ ਤਾਂ ਜਿਨ੍ਹਾਂ ਵੇਖਿਆ ਉਹ ਹੀ ਜਾਣਦੇ ਨੇ ਵੀ ਕਿਹੜੀ ਏਡੀ ਵੱਡੀ ਉਹ ਤਾਕਤ ਏ ਵੀ ਗੁਰੂ ਸਾਹਿਬ ਆਪ ਕਹਿ ਰਹੇ ਨੇ। ਕਹਿੰਦੇ ਜਿਨ੍ਹੇ ਉਹਨੂੰ ਇਕ ਵਾਰੀ ਵੇਖ ਲਿਆ ਨਾ, ਉਹ ਦੁਨੀਆਂ ਤੋਂ ਉਲਟ ਹੋ ਗਿਆ, ਪੁੱਠਾ। ਕਿਉਂ? ਦੁਨੀਆਂ ਇਹਨਾਂ ਤਿੰਨਾਂ ਚੀਜ਼ਾਂ ਨਾਲ ਚੰਬੜੀ ਏ, ਤਨ ਸਰੀਰ ਦੇ ਨਾਲ ਚੰਬੜੇ ਹੋਏ ਆਪਾਂ, ਬਈ ਇਹ ਕਿਤੇ ਬੁੱਢਾ ਨਾ ਹੋ ਜਾਏ। ਕਰੋੜਾਂ ਰੁਪਈਆਂ ਦੀ ਕਲਫ ਵਿਕਦੀ ਏ ਸਾਡੇ ਪੰਜਾਬ ਵਿਚ, ਕਰੋੜਾਂ ਰੁਪਈਆਂ ਦੀ। ਕਿਉਂ ਵਿਕਦੀ ਏ? ਉਹ ਬੰਦਾ ਕਹਿੰਦਾ ਵੀ ਸਰੀਰ ਬੁੱਢਾ ਨਾ ਹੋ ਜਾਏ, ਤੇ ਬੁੱਢੇ ਤੂੰ ਕਿਉਂ ਡਰਦਾ? ਬੁੱਢੇ ਤੋਂ ਅੱਗੇ ਮੌਤ, ਹੁਣ ਚਿੱਟਿਆਂ ਤੋਂ ਹਰੇ ਤੇ ਹੋਣ ਨਹੀਂ ਲੱਗੇ, ਉਹ ਤਾਂ ਕਾਲੇ ਕਰਦੇ। ਪਰ ਧਰਮਰਾਜ ਇੰਨਾ ਨਿਆਣਾ ਨਹੀਂ, ਉਹ ਬੜਾ ਪੜਿਆ ਲਿਖਿਆ, ਵੇਖ ਲੈਂਦਾ ਚੰਗੀ ਤਰ੍ਹਾਂ ਹੱਥ ਲਾ ਕੇ ਵੀ ਕਿਤੇ ਇਹ ਜਿਹੜਾ ਜਵਾਨ ਲੱਗਦਾ ਬੰਦਾ ਅਸਲ ਵਿਚ ਹੈ ਕਿ ਬੁੱਢਾ ਹੋ ਗਿਆ। ਕਿਉਂਕਿ ਜੇ ਅੱਗੋਂ ਵੇਖੋ ਤੇ ਜਦੋਂ ਕਲਫ ਲਾਈ ਹੋਵੇ ਅੱਗੋਂ ਬੰਦਾ ਜਵਾਨ ਦਿਸਦਾ, ਜੇ ਪਿੱਛੋਂ ਜਾ ਕੇ ਵੇਖੋ ਗਿੱਚੀ ਵਿਚੋਂ ਬੁੱਢਾ ਲੱਗਦਾ। ਇਸ ਤਰ੍ਹਾਂ ਕਹਿੰਦੇ ਇਹ ਤਾਂ ਸੰਸਾਰ ਤਨ ਨੂੰ ਚੰਬੜਿਆ ਹੋਇਆ ਹੈ, ਤੇ ਸੰਸਾਰ ਮਨ ਦੀ ਦੁਨੀਆਂ ਵਿਚ ਜਿਉਂਦਾ ਹੈ, ਤੇ ਸੰਸਾਰ ਧਨ ਇਕੱਠਾ ਕਰ ਕਰਕੇ ਜਿਉਂਦਾ ਹੈ। ਪਰ ਰੱਬ ਦਾ ਪਿਆਰਾ ਇਹਨਾਂ ਤਿੰਨਾਂ ਤੋਂ ਉਲਟ ਹੋ ਗਿਆ। ਉਹ ਕਹਿੰਦਾ ਜੀ ਕਰਦਾ ਹੈ ਮੈਂ ਆਪਣਾ ਤਨ ਤੇਰੇ ਤੋਂ ਵਾਰ ਦਿਆਂ, ਮੈਂ ਆਪਣਾ ਮਨ ਤੇਰੇ ਤੋਂ ਵਾਰ ਦਿਆਂ, ਤੇ ਮੈਂ ਆਪਣਾ ਧਨ ਵੀ ਤੇਰੇ ਤੋਂ ਵਾਰ ਦਿਆਂ, ਇਥੋਂ ਤੱਕ ਕਹਿੰਦੇ ਆਪਣੀ ਜਿੰਦ ਵੀ ਤੇਰੇ ਤੋਂ ਵਾਰ ਦਿਆਂ। ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ। ਐਸ ਪੰਕਤੀ ਵਿਚੋਂ ਸ਼ਹੀਦ ਪੈਦਾ ਹੋਏ ਨੇ, ਐਸ ਪੰਕਤੀ ਵਿਚੋਂ ਗੁਰੂ ਅਰਜਨ ਦੇਵ ਜੀ ਪੈਦਾ ਹੋਏ ਨੇ, ਐਸ ਪੰਕਤੀ ਵਿਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਪੈਦਾ ਹੋਈ ਏ। ਉਥੇ ਜਿਹੜੀ ਬਿਰਤੀ ਫੜਨ ਦੀ ਉਹ ਖਤਮ ਹੋ ਜਾਂਦੀ, ਵੰਡਣ ਦੀ ਬਿਰਤੀ ਪੈਦਾ ਹੋ ਜਾਂਦੀ। ਕਹਿੰਦੇ ਵਾਰਦਿਆਂ ਇਹ ਬਣਿਆ ਰਹਿੰਦਾ ਉਹਦੇ ਵਿਚ। ਸਾਹਿਬ ਕਹਿੰਦੇ ਦੇਖ ਸੁਣ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਕਿੱਥੇ ਦਿਸਦਾ ਜੀ ਉਹਦਾ ਕੋਈ ਖਾਸ ਮਕਾਨ? ਕਹਿੰਦੇ ਨਹੀਂ, ਜਿੱਧਰ ਵੇਖੋ ਉਹਦੇ ਤੋਂ ਬਿਨਾਂ ਹੋਰ ਦਿਸਦੇ ਕੋਈ ਨਹੀਂ। ਦੇਖਾ ਉਹ ਸਾਰਿਆਂ ਨੂੰ ਦੇਖ ਰਿਹਾ, ਸੁਣੈ ਸਾਰਿਆਂ ਦੀਆਂ ਗੱਲਾਂ ਵੀ ਸੁਣ ਰਿਹਾ। ਹਦੂਰ ਸਦ ਸਦਾ ਨੇੜੇ ਰਹਿੰਦਾ, ਘਟ ਘਟ ਹਰ ਇਕ ਥਾਂ ਤੇ ਬ੍ਰਹਮ ਰਵਿੰਦ ਰਵਿਆ ਹੋਇਆ। ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸਿੰਦ। ਅਕਿਰਤ ਘਣ ਕਿਨੂੰ ਕਹਿੰਦੇ ਨੇ? ਜਿਹੜਾ ਬੰਦਾ ਲੈ ਕੇ ਮੁਕਰ ਜਾਏ ਉਹਨੂੰ ਕਹਿੰਦੇ ਅਕਿਰਤ ਘਣ। ਇਹਨੂੰ ਬੜਾ ਮਾੜਾ ਗਿਣਿਆ, ਸਾਰੇ ਪਾਪੀਆਂ ਤੋਂ ਵੱਡਾ ਪਾਪੀ ਗਿਣਿਆ ਜਿਹੜਾ ਲੈ ਕੇ ਮੁਕਰ ਜਾਏ। ਪਾਪ ਹੋਰ ਵੀ ਬੜੇ ਨੇ, ਨਸ਼ੇ ਕਰਨੇ, ਵਿਭਚਾਰ ਕਰਨਾ, ਕਿਸੇ ਦਾ ਧੋਖੇ ਨਾਲ ਹੱਕ ਖੋਹ ਕੇ ਖਾ ਜਾਣਾ, ਝੂਠ ਬੋਲਣਾ, ਕਿਸੇ ਦੀ ਚੁਗਲੀ ਕਰ ਦੇਣੀ, ਇਹ ਸਾਰੇ ਪਾਪ ਨੇ। ਪਰ ਇਨ੍ਹਾਂ ਸਾਰੇ ਪਾਪਾਂ ਤੋਂ ਵੱਡਾ ਪਾਪ ਇਹ ਵੀ ਜੇ ਕਿਸੇ ਨੇ ਕੁਝ ਦਿੱਤਾ ਤੇ ਉਹਨੂੰ ਭੁੱਲ ਜਾਣਾ, ਇਹ ਸਭ ਤੋਂ ਵੱਡਾ, ਉਹਨੂੰ ਅਕਿਰਤ ਘਣ ਕਿਹਾ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਤੈਨੂੰ ਉਹਨੇ ਸਰੀਰ ਦਿੱਤਾ, ਤੈਨੂੰ ਉਹਨੇ ਜੀਵਨ ਦਿੱਤਾ, ਪਰ ਉਹਦਾ ਸੁਭਾਅ ਵੇਖੋ, ਕਹਿੰਦੇ ਉਹ ਫਿਰ ਵੀ ਗੁੱਸਾ ਨਹੀਂ ਕਰਦਾ। ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਕਹਿੰਦੇ ਬਖਸ਼ਣ ਵਾਲਾ ਹੀ ਏ, ਕਹਿ ਦਿੰਦਾ ਚਲੋ ਕੋਈ ਗੱਲ ਨਹੀਂ, ਫਿਰ ਯਾਦ ਕਰ ਲੈਣਗੇ, ਹੋਰ ਜਨਮ ਦੇ ਕੇ ਵੇਖ ਲਈਏ। ਇੱਕ ਫਿਰ ਜਨਮ ਦੇ ਦਿੰਦਾ, ਕਹਿੰਦੇ ਚਲੋ ਅਗਲੇ ਵਿੱਚ ਯਾਦ ਕਰ ਲੈਣਗੇ, ਇੰਨਾ ਪਿਆਰ ਕਰਦਾ ਹੈ। ਸਾਹਿਬ ਕਹਿੰਦੇ ਮਨ ਤਨ ਧਨ ਜਿਨ ਪ੍ਰਭ ਕੀਆ ਪ੍ਰਭ ਦੀਆ ਰੱਖਿਆ ਸਹਿਜ ਸਵਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਅਗਲੇ ਸ਼ਬਦ ਵਿੱਚ ਕਹਿੰਦੇ ਮਨ ਵੀ ਉਹਨੇ ਬਣਾ ਕੇ ਸਾਨੂੰ ਦਿੱਤਾ, ਸਰੀਰ ਵੀ ਉਹਨੇ ਦਿੱਤਾ ਤੇ ਵਰਤਣ ਵਾਸਤੇ ਧਨ ਵੀ ਉਹਦਾ ਦਿੱਤਾ ਹੋਇਆ। ਜੇ ਮਨੁੱਖ ਇਹ ਜਾਣ ਲਵੇ ਤੇ ਰੱਖਿਆ ਸਹਿਜ ਸਵਾਰ, ਇਹ ਸਾਰਾ ਕੁਝ ਸਵਾਰ ਕੇ ਰੱਖਿਆ। ਵੇਖੋ ਸਰੀਰ ਦੀ ਬਣਤਰ ਕਿੰਨੀ ਸੋਹਣੀ, ਅੱਖਾਂ ਲਾਈਆਂ, ਉਹਨੂੰ ਫਿਕਰ ਸੀ ਅੱਖਾਂ ਵਿੱਚ ਮਿੱਟੀ ਨਾ ਪੈ ਜਾਏ, ਅੱਖਾਂ ਦੇ ਉੱਤੇ ਵਾਲ ਲਾ ਦਿੱਤੇ, ਇਹ ਉਹਦੀ ਕਮਾਲ ਹੈ। ਉਹਨੇ ਹੱਥ ਬਣਾਏ ਤੇ ਉਹਨੂੰ ਪਤਾ ਸੀ ਵੀ ਜਦੋਂ ਇਹ ਚੀਜ਼ਾਂ ਫੜੇਗਾ ਨਾ ਤੇ ਇਹਦੀਆਂ ਉਂਗਲਾਂ ਮੁੜ ਜਾਣੀਆਂ ਨੇ। ਉਹਨੇ ਉਂਗਲਾਂ ਦੇ ਉੱਤੇ ਨਾ ਸਪੋਰਟ ਲਾ ਦਿੱਤੀ ਨੋਵਾਂ। ਕਿੱਡਾ ਸਿਆਣਾ, ਇੱਕ ਇੱਕ ਚੀਜ਼ ਦਾ ਪ੍ਰਬੰਧ, ਇੱਕ ਇੱਕ ਚੀਜ਼ ਦਾ ਸਰੀਰ ਦੇ ਵਿੱਚ ਉਹਨੇ ਸਿਸਟਮ ਬਣਾ ਕੇ ਰੱਖਿਆ। ਰੱਖਿਆ ਸਹਿਜ ਸਵਾਰ। ਸਾਹਿਬ ਕਹਿੰਦੇ ਸਰਬ ਕਲਾ ਕਰ ਥਾਪਿਆ। ਅੰਦਰ ਸਰੀਰ ਦੇ ਪਤਾ ਨਹੀਂ ਕਿੰਨੀਆਂ ਕੁ ਕਲਾ ਬਣਾਈਆਂ। ਆ ਇੱਕ ਬਲੱਡ ਦੀ ਬੋਤਲ ਕਿਤੋਂ ਲੈਣੀ ਪਏ ਨਾ ਤੇ ਉਹ ਬੜਾ ਵੱਡਾ ਕਾਰਖਾਨਾ ਲਾਉਂਦੇ ਨੇ ਕਈ ਕਿੱਲਿਆਂ ਵਿੱਚ, ਉਥੇ ਬਲੱਡ ਬਣਦਾ ਜਿਹੜਾ ਜਾਲੀ, ਉਹ ਵੀ ਅਸਲੀ ਨਹੀਂ। ਪਰ ਵੇਖੋ ਉਸ ਵਾਹਿਗੁਰੂ ਨੇ ਛੋਟੇ ਜਿਹੇ ਸਰੀਰ ਦੇ ਵਿੱਚ ਖੂਨ ਬਣਾਉਣ ਦੀ ਫੈਕਟਰੀ ਲਾ ਦਿੱਤੀ, ਆਪਣੇ ਆਪ ਚੱਲੀ ਜਾਂਦੀ, ਕੋਈ ਪਤਾ ਹੀ ਨਹੀਂ, ਵਿੱਚ ਹੀ ਨਾ ਸਾਨੂੰ ਪਤਾ ਨੂੰ ਚਲਾਉਂਦਾ ਕੌਣ ਹੈ। ਨਿਤ ਨਵਾਂ ਖੂਨ ਤੇ ਤੱਤ ਪੈਦਾ ਕਰੀ ਜਾ ਰਿਹਾ, ਸਰੀਰ ਨੂੰ ਕੰਟਰੋਲ ਕਰਦਾ, ਇਹ ਉਹਦੀ ਕਲਾ ਹੈ। ਇਹਨੂੰ ਸੱਚੇ ਪਾਤਸ਼ਾਹ ਕਹਿੰਦੇ ਸਰਬ ਕਲਾ, ਸਾਰੀਆਂ ਉਹਦੇ ਵਿੱਚ ਕਲਾ, ਸਾਰੀ ਪ੍ਰਕਾਰ ਦਾ ਉਹਦੇ ਵਿੱਚ ਵਿਗਿਆਨ ਹੈ। ਤੇ ਥਾਪਿਆ ਸਰੀਰ ਦੇ ਅੰਦਰ ਹਰ ਇੱਕ ਚੀਜ਼ ਉਹਨੇ ਥਾਂ ਥਾਈ ਲਾਈ ਹੈ, ਕਿਵੇਂ ਆਵਾਜ਼ ਪੈਦਾ ਹੁੰਦੀ ਹੈ, ਕਿਵੇਂ ਅੱਖਾਂ ਅਗਲੇ ਬੰਦੇ ਨੂੰ ਵੇਖਦੀਆਂ ਨੇ ਤੇ ਦਿਮਾਗ ਨੂੰ ਖ਼ਬਰ ਭੇਜਦੀਆਂ ਵੀ ਫਲਾਣਾ ਸਿੰਘ ਆ ਰਹੀ। ਉਹਦੇ ਦਿਮਾਗ ਦੇ ਵਿੱਚ ਇੱਕੋ ਸਕਿੰਟ ਵਿੱਚ ਗੱਲ ਬਣਦੀ, ਉਹ ਮੂੰਹ ਉਹਨੂੰ ਕਹਿੰਦਾ ਵੀ ਆ ਵੀ ਕਿਵੇਂ ਆਇਆ, ਫਿਰ ਉਹਦੀ ਗੱਲ ਸੁਣਦਾ ਕੰਨਾਂ ਰਾਹੀਂ। ਇਹ ਅੰਤਰ ਜੋਤ ਅਪਾਰ, ਉਹਨੇ ਅਪਾਰ ਜੋਤ ਬੜੀ ਵੱਡੀ ਬੇਅੰਤ ਸ਼ਕਤੀ ਇਸ ਸਰੀਰ ਦੇ ਵਿੱਚ ਅਪਾਰ ਪਰਲੇ ਕੰਢੇ ਤੋਂ ਰਹਿਤ ਰੱਖੀ ਏ। ਇਸ ਕਰਕੇ ਕਹਿੰਦੇ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰੱਖ ਉਰਤ ਹਾਰ। ਇਸ ਕਰਕੇ ਜਿਹੜਾ ਅਕਾਲ ਪੁਰਖ ਇਹ ਸਾਰਾ ਕੁਝ ਕਰ ਰਿਹਾ ਉਹਨੂੰ ਅੰਦਰ ਟਿਕਾ ਕੇ ਹਿਰਦੇ ਵਿੱਚ ਯਾਦ ਰੱਖਣੀ ਬੜੀ ਜ਼ਰੂਰੀ ਏ, ਨਹੀਂ ਤੇ ਜ਼ਿੰਦਗੀ ਦਾ ਬੈਲੈਂਸ ਖਰਾਬ ਹੋ ਜਾਏਗਾ, ਇਹਦਾ ਇਹ ਨੁਕਸਾਨ ਹੁੰਦਾ। ਕਈ ਵਾਰੀ ਕਹਿੰਦੇ ਨਾ ਵੀ ਕਰੀਏ ਤਾਂ ਕਿ ਇਹਦੇ ਕਥਾ ਕਹਾਣੀਆਂ ਨੇ ਸਾਰੇ ਕਰਦੇ, ਇਹਦੇ ਨਾਲ ਸਾਧ ਸੰਗਤ ਜੀ ਸਾਡੇ ਅੰਦਰ ਦਾ ਬੈਲੈਂਸ ਜਿਹੜਾ ਬਣਿਆ ਹੋਇਆ ਨਾ, ਜ਼ਿੰਦਗੀ ਦਾ ਤਵੱਜਣ, ਉਹ ਖਰਾਬ ਹੋ ਜਾਂਦਾ। ਇਹਦੇ ਵਿੱਚ ਸਾਰੇ ਰੋਗ ਪੈਦਾ ਹੁੰਦੇ ਨੇ, ਇਹਦੇ ਵਿਚੋਂ ਸਾਰੀਆਂ ਬੇਈਮਾਨੀਆਂ ਪੈਦਾ ਹੁੰਦੀਆਂ ਨੇ, ਇਹਦੇ ਕਰਕੇ ਦੁਨੀਆਂ ਵਿਚ ਰੌਲੇ ਪੈਂਦੇ ਨੇ, ਲੋਕ ਇਕ ਦੂਜੇ ਨਾਲ ਲੜਦੇ ਨੇ, ਨੁਕਸਾਨ ਹੁੰਦੇ। ਇਸ ਕਰਕੇ ਉਹਨੂੰ ਸਦਾ ਹੀ ਯਾਦ ਰੱਖਣਾ, ਹਿਰਦੇ ਵਿਚ ਧਾਰਨ ਕਰਨਾ ਬੜਾ ਜ਼ਰੂਰੀ ਏ। ਹਜ਼ੂਰ ਕਹਿੰਦੇ ਮੇਰੇ ਮਨ ਹਰ ਬਿਨ ਅਵਰ ਨਾ ਕੋਏ, ਹੇ ਮੇਰੇ ਮਨਾ ਤੂੰ ਭਾਵੇਂ ਸੁੱਤਾ ਪਿਆ ਤੈਨੂੰ ਪਤਾ ਨਹੀਂ, ਪਰ ਵਾਹਿਗੁਰੂ ਤੋਂ ਬਿਨਾਂ ਤੇ ਕੋਈ ਵੀ ਤੇਰਾ ਪ੍ਰਬੰਧਕ ਨਹੀਂ, ਤੈਨੂੰ ਚਲਾ ਨਹੀਂ ਸਕਦਾ। ਪ੍ਰਭ ਸਰਨਾਗ ਸਦਾ ਰਹੋ, ਕਹਿਣ ਲੱਗੇ ਦੁੱਖ ਨਾ ਵਿਆਪੈ ਕੋਏ, ਜੇ ਤੈਨੂੰ ਉਸ ਵਾਹਿਗੁਰੂ ਦੀ ਸ਼ਰਨ ਵਿਚ ਰਹਿਣ ਦੀ ਜਾਚ ਸਦਾ ਆ ਜਾਏ, ਕੋਈ ਵੀ ਦੁੱਖ ਨਾ ਤੈਨੂੰ ਵਿਆਪੇ, ਕੋਈ ਵੀ ਦੁੱਖ ਤੈਨੂੰ ਸਤਾਏਗਾ ਨਹੀਂ। ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ, ਹੇ ਮੇਰੇ ਮੂਰਖ ਮਣਾ ਤੂੰ ਜਿਹੜੀਆਂ ਚੀਜ਼ਾਂ ਵਿਚ ਫਸ ਕੇ ਬੈਠਾ, ਰਤਨਾਂ ਵਿਚ, ਪਦਾਰਥਾਂ ਵਿਚ, ਮਾਨਕਾਂ ਵਿਚ, ਸੋਨੇ ਵਿਚ, ਚਾਂਦੀ ਵਿਚ ਤੇ ਮਿੱਟੀ ਵਿਚ, ਜ਼ਮੀਨ ਦੇ ਪਿੱਛੇ ਭੱਜਾ ਫਿਰਨਾ। ਕਹਿੰਦੇ ਮਾਤ ਪਿਤਾ ਸੁਤ ਬੰਦ ਪਾ ਕੂੜੇ ਸਭੇ ਸਾਕ, ਭਾਵੇਂ ਮਾਤਾ ਸਭ ਤੋਂ ਨੇੜੇ, ਪਿਤਾ ਸਭ ਤੋਂ ਨੇੜੇ, ਪੁੱਤਰ ਸਭ ਤੋਂ ਨੇੜੇ ਤੇ ਰਿਸ਼ਤੇਦਾਰ ਨੇ, ਕਹਿੰਦੇ ਪਰ ਇਹ ਸੱਚੇ ਨਹੀਂ, ਕਿਉਂਕਿ ਇਹ ਕੁਝ ਸਮੇਂ ਤੱਕ ਤੇਰੇ ਨਾਲ ਨੇ, ਕੁਝ ਸਮੇਂ ਤੱਕ, ਫਿਰ ਥੋੜੇ ਚਿਰ ਬਾਅਦ ਭੁੱਲ ਜਾਣਗੇ, ਇੱਕ ਵਾਰੀ ਥੋੜਾ ਜਿਹਾ ਲੱਗੇਗਾ ਝਟਕਾ ਜਿਹਾ, ਫਿਰ ਸਾਲ ਬਾਅਦ ਦੂਹ ਬਾਅਦ ਕਹਿੰਦੇ ਗਿਆਸ ਹੋ ਗਿਆ ਛੱਡੋ ਪਰਾਂ। ਹਰ ਇੱਕ ਆਪੋ ਆਪਣੇ ਕੰਮ ਨੂੰ ਤੁਰ ਪੈਂਦਾ। ਕੰਮ ਆਉਣ ਵਾਲਾ ਇੱਕ ਵਾਹਿਗੁਰੂ ਦਾ ਨਾਮ ਹੈ। ਸਾਹਿਬ ਕਹਿੰਦੇ ਜਿਨ ਕੀਤਾ ਤਿਸਹਿ ਨ ਜਾਣਹੀ, ਮਨ ਮੁਖ ਪਸ਼ੂ ਨ ਪਾਕ। ਪਰ ਇੰਨਾ ਉਪਕਾਰ ਕਰਨ ਵਾਲੇ ਵਾਹਿਗੁਰੂ ਨੂੰ ਜਿਸ ਬੰਦੇ ਨੇ ਭੁਲਾ ਦਿੱਤਾ, ਸਿਮਰਨ ਨਹੀਂ ਕੀਤਾ, ਉਹ ਮਨਮੁਖ ਤੇ ਪਸ਼ੂ ਤੇ ਅਪਵਿੱਤਰ ਹੈ, ਉਹਦਾ ਜੀਵਨ ਪਵਿੱਤਰਤਾ ਨਹੀਂ, ਉਹਦਾ ਜੀਵਨ ਨਾਪਾਕ ਹੋ ਗਿਆ। ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੇ ਦੂਰ। ਸੱਚੇ ਪਾਤਸ਼ਾਹ ਕਹਿੰਦੇ ਉਹਦੇ ਤੋਂ ਨੇੜੇ ਤੇਰੇ ਹੋਰ ਕੋਈ ਵੀ ਨਹੀਂ, ਸਭ ਤੋਂ ਨੇੜੇ ਉਹ ਹੈ, ਅੰਦਰ ਵੀ ਏ ਤੇਰੇ ਤੇ ਬਾਹਰ ਵੀ। ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹਮੈ ਕੂਰ। ਪਰ ਐਸੇ ਭੁਲੇਵੇ ਵਿਚ ਤੈਨੂੰ ਮਾਇਆ ਨੇ ਫਸਾ ਦਿੱਤਾ ਪਿਆਰਿਆ, ਬਈ ਤੈਨੂੰ ਹੁਣ ਚੇਤਾ ਹੀ ਨਹੀਂ ਆਉਂਦਾ। ਤ੍ਰਿਸ਼ਨਾ ਅੱਗੇ ਦੀ ਅੱਗੇ, ਅੱਗੇ ਦੀ ਅੱਗੇ ਲੱਗੀ ਜਾ ਰਹੀ ਏ, ਉਹਦੇ ਵਿਚ ਤੂੰ ਸੁੱਤਾ ਪਿਆ, ਉਹਦੇ ਵਿਚ ਤੂੰ ਰੰਗਿਆ ਗਿਆ, ਤੇ ਅੰਦਰ ਹਮੈ ਤੇ ਝੂਠ ਨਾਲ ਇੰਨੀ ਪ੍ਰੀਤ ਬਣ ਗਈ, ਪ੍ਰੇਮ ਬਣ ਚੁੱਕਾ। ਸਾਹਿਬ ਕਹਿੰਦੇ ਭਗਤੀ ਨਾਮ ਵਿਹੂਣਿਆ ਆਵਹਿ ਵੰਜਹਿ ਪੂਰ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੀ ਬੰਦਗੀ ਤੋਂ ਬਿਨਾ ਲੱਖਾਂ ਲੋਕ ਆਉਂਦੇ ਨੇ, ਪੂਰ ਦਾ ਉੱਥੇ ਪੂਰਾਂ ਦੇ ਪੂਰ, ਪਤਾ ਨੀ ਕਿੰਨੇ ਕੁ ਨੇ ਜਨਮ ਲਿਆ, ਕਿੰਨੇ ਇੱਥੇ ਜੀ ਰਹੇ ਨੇ, ਕਿੰਨੇ ਚਲੇ ਗਏ ਨੇ, ਪਰ ਇੱਕ ਲਾਹਾ ਲੈਣ ਤੋਂ ਬਿਨਾਂ ਜਿਹਦੇ ਵਾਸਤੇ ਆਏ ਸਾਂ। ਗੁਰਬਾਣੀ ਤੇ ਸਾਰੀ ਇਹ ਕਹਿ ਰਹੀ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਨਾਮ ਦਾ ਲਾਹਾ ਲੈਣ ਵਾਸਤੇ ਆਇਆ ਸੀ, ਪਰ ਇੱਥੇ ਆ ਕੇ ਚੇਤਾ ਭੁੱਲ ਗਿਆ। ਜੇ ਤੈਨੂੰ ਯਾਦ ਆ ਜਾਏ, ਨਹੀਂ ਤਾਂ ਤੂੰ ਵੀ ਇਸੇ ਤਰ੍ਹਾਂ ਹੀ ਆਪਣੀ ਕਣਕ ਮੁਕਾ ਕੇ ਚਲੇ ਜਾਣਾ, ਜਿੰਨੀਆਂ ਰੋਟੀਆਂ ਤੇਰੀਆਂ ਨੇ, ਖਾ ਕੇ ਬਸ ਸੌਂ ਕੇ ਇੱਥੇ ਫਜ਼ੂਲ ਐਵੇਂ ਸਮਾਂ ਗਵਾ ਕੇ ਚਲਾ ਜਾਏਗਾ। ਭਗਤੀ ਤੇ ਨਾਮ ਤੋਂ ਵੀ ਹੁਣਾ ਹੋਣ ਕਰਕੇ ਆਉਣ ਜਾਣ ਵਿਚ ਥੱਕ ਜਾਏਗਾ। ਪਰ ਜਿਨ੍ਹਾਂ ਦਾ ਮਨ ਜਾਗ ਪਿਆ, ਉਨ੍ਹਾਂ ਨੇ ਅਰਦਾਸ ਕੀਤੀ ਹੈ। ਸਾਹਿਬ ਕਹਿੰਦੇ ਰੱਖ ਲੇ ਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ। ਜਿਨ੍ਹਾਂ ਦਾ ਮਨ ਜਾਗਿਆ ਨਾ, ਉਨ੍ਹਾਂ ਫਿਰ ਅਰਦਾਸ ਕੀਤੀ, ਉਨ੍ਹਾਂ ਨੇ ਕੀ ਕਿਹਾ, ਹੇ ਵਾਹਿਗੁਰੂ ਹੁਣ ਸਾਨੂੰ ਤੂੰ ਰੱਖ ਲੈ, ਅਸੀਂ ਸਾਰਾ ਕੁਝ ਜਾਣਦੇ ਹੋਏ ਵੀ ਸਮਝਦੇ ਹੋਏ ਵੀ ਇੱਥੋਂ ਨਿਕਲ ਨਹੀਂ ਸਕਦੇ, ਕਿਉਂਕਿ ਇਹਦਾ ਕਾਰਨ ਇੱਕ ਹੁੰਦਾ ਹੈ, ਜਿਹੜੀ ਚੀਜ਼ ਨੂੰ ਅਸੀਂ ਬਹੁਤਾ ਜ਼ਿਆਦਾ ਕਰਨੇ ਆ ਉਹ ਘਰ ਬਣਾ ਲੈਂਦੀ ਸਾਡੇ ਅੰਦਰ, ਅਸੀਂ ਉਹਦੇ ਪ੍ਰਭਾਵ ਥੱਲੇ ਚਲੇ ਜਾਂਦੇ ਹਾਂ, ਫਿਰ ਭਾਵੇਂ ਦਿਮਾਗ ਵਿਚ ਗਿਆਨ ਆ ਵੀ ਜਾਏ ਉਹਦੇ ਤੋਂ ਛੁੱਟਿਆ ਨਹੀਂ ਜਾਂਦਾ, ਉਹਦੇ ਵਿਚ ਫਸ ਜਾਂਦਾ ਮਨੁੱਖ। ਉੱਥੇ ਸਿਰਫ ਇੱਕੋ ਹੀ ਇਲਾਜ ਸੱਚੇ ਪਾਤਸ਼ਾਹ ਨੇ ਕਿਹਾ, ਸਾਧ ਸੰਗਤ। ਕਹਿੰਦੇ ਜਦੋਂ ਤੂੰ ਬਾਣੀ ਪੜੇਗਾ ਤੇ ਉਨ੍ਹਾਂ ਦੀ ਸੰਗਤ ਕਰੇਗਾ, ਤੈਨੂੰ ਪਾਵਰ ਮਿਲੇਗੀ ਉਹਦੇ ਵਿਚੋਂ ਸ਼ਕਤੀ, ਉਹਦੇ ਨਾਲ ਤੂੰ ਨਿਕਲ ਸਕਦਾ, ਇਕੱਲੇ ਗਿਆਨ ਨਾਲ ਨਹੀਂ ਨਿਕਲ ਸਕਦਾ। ਸਾਰੇ ਜਾਣਦੇ ਨੇ ਕੀ ਚੰਗਾ ਕੀ ਮਾੜਾ। ਨਸ਼ਾ ਪੀਣ ਵਾਲੇ ਸਵੇਰੇ ਉੱਠ ਕੇ ਰੋਜ਼ ਗਿਆਨ ਝਾੜਦੇ ਨੇ, ਕਹਿੰਦੇ ਮਾੜੀ ਗੱਲ ਏ ਸ਼ਰਾਬ ਪੀਣੀ, ਪਰ ਜਿਉਂ ਜਿਉਂ ਸੂਰੀ ਡੁੱਬਦਾ ਤਿਉਂ ਤਿਉਂ ਉਨ੍ਹਾਂ ਦੀ ਮੱਤ ਵੀ ਡੁੱਬ ਜਾਂਦੀ, ਫਿਰ ਪੀਣ ਲੱਗ ਪੈਂਦੇ। ਇਸ ਕਰਕੇ ਗਿਆਨ ਹੋਣਾ ਚੰਗਾ ਹੈ, ਪਰ ਕੱਲੀ ਜਾਣਕਾਰੀ ਪਾਰ ਨਹੀਂ ਲੰਘਾ ਸਕਦੀ, ਉਹ ਸੰਗਤ ਕਰਨੀ ਪੈਂਦੀ ਤੇ ਅਭਿਆਸ ਕਰਨਾ ਪੈਂਦਾ। ਉਹ ਫਿਰ ਅਰਦਾਸ ਕਰਦੇ ਨੇ, ਰਾਖ ਲਿਹੋ ਪ੍ਰਭ ਕਰਨ ਹਾਰ, ਹੇ ਸਤਿਗੁਰੂ ਆਪ ਜੀ ਸਮਰੱਥ ਹੋ ਤੇ ਇਨ੍ਹਾਂ ਜੀਵਾਂ ਤੇ ਕਰ ਦਇਆ, ਦਇਆ ਕਰ ਦਿਓ, ਰਹਿਮਤ ਕਰ ਦਿਓ, ਤੁਸੀਂ ਹੱਥ ਦਿਓ, ਤੁਸੀਂ ਕਿਰਪਾ ਕਰੋ। ਬਿਨ ਪ੍ਰਭ ਕੋਈ ਨਾ ਰੱਖਣ ਹਾਰ, ਮਹਾਂ ਬਿਕਟ ਜਮ ਭਇਆ। ਬਿਕਟ ਦਾ ਅਰਥ ਹੈ ਬੜਾ ਭਿਆਨਕ, ਜਮ ਦਾ ਅਰਥ ਹੈ ਜਮਦੂਤ। ਜਿਨ੍ਹਾਂ ਨੂੰ ਜਾਗ ਆ ਗਈ ਨਾ ਵੀ ਮੌਤ ਤੇ ਆਪਣੇ ਸਮੇਂ ਤੇ ਆ ਜਾਣੀ, ਫਿਰ ਜਮਾਂ ਦੇ ਵਸ ਵਿਚ ਪੈ ਜਾਣਾ ਤੇ ਉਹ ਬੜੇ ਵਿਕਟ ਨੇ। ਵਿਕਟ ਤਾਂ ਨੇ ਵੀ ਨਾ ਰਿਸ਼ਵਤ ਲੈਂਦੇ ਨੇ ਤੇ ਨਾ ਰਿਸ਼ਤੇਦਾਰੀ ਪੁੱਛਦੇ ਨੇ। ਉਥੇ ਉਨ੍ਹਾਂ ਨੇ ਜਾਂਦਿਆਂ ਨੂੰ ਮਿਲਣੀ ਨਹੀਂ ਕਰਨੀ ਅੰਗੂਠੀਆਂ ਪਾ ਕੇ, ਜਿਹੜੇ ਹੁਣ ਵਿਆਹਾਂ ਤੇ ਪਾਉਂਦੇ ਉਨ੍ਹਾਂ ਉਨ੍ਹਾਂ ਨੇ ਤੇ ਕਰਮਾਂ ਦਾ ਹਿਸਾਬ ਮੰਗਣਾ ਵੀ ਦੱਸੋ ਕੀ ਕੀ ਕਰਕੇ ਉਨ੍ਹਾਂ ਦੀ ਡਿਊਟੀ ਏ। ਕਹਿੰਦੇ ਉਹ ਬੜੇ ਮਹਾਂ ਵਿਕਟ ਬੜੇ ਸਖਤ ਨੇ ਜਮ, ਉਹ ਹਿਸਾਬ ਮੰਗਦੇ ਨੇ। ਵਾਹਿਗੁਰੂ ਤੋਂ ਬਿਨਾਂ ਕੋਈ ਰੱਖਣ ਵਾਲਾ ਨਹੀਂ, ਕੋਈ ਬਚਾਉਣ ਵਾਲਾ ਨਹੀਂ। ਸਾਹਿਬ ਕਹਿੰਦੇ ਨਾਨਕ ਨਾਮ ਨਾ ਵਿਸਰੋ, ਕਰ ਆਪਣੀ ਹਰ ਮਾਇਆ। ਮਾਇਆ ਦਾ ਅਰਥ ਹੁੰਦਾ ਕਿਰਪਾ। ਇਹ ਪਿਛਲਾ ਅੰਕ ਜਿਹੜਾ ਅਰਦਾਸ ਦਾ ਰੂਪ ਹੈ, ਅਰਦਾਸ ਕੀਤੀ ਸਹਾਇਤਾ ਵਾਸਤੇ। ਜਦੋਂ ਅਰਦਾਸ ਕਰਦਾ ਨਾ ਮਨੁੱਖ, ਅਰਦਾਸ ਕਨੈਕਸ਼ਨ ਬਣ ਜਾਂਦੀ ਹੈ ਪਰਮਾਤਮਾ ਵਿਚ ਤੇ ਸਾਡੇ ਵਿਚ, ਉਹ ਸਾਡੀ ਸਹਾਇਤਾ ਕਰ ਸਕਦਾ। ਅਰਦਾਸ ਤੋਂ ਬਿਨਾਂ ਉਹ ਸਹਾਇਤਾ ਜਿਹੜੀ ਇਹ ਹੁੰਦੀ ਨਹੀਂ। ਇਸ ਕਰਕੇ ਸਿੱਖੀ ਦਾ ਮੂਲ ਸਾਧਨ ਅਰਦਾਸ ਹੈ, ਅਰਦਾਸ ਕਰਨੀ, ਬੇਨਤੀ ਕਰਨੀ। ਇਹ ਅਰਦਾਸ ਬੰਦਾ ਤਾਂ ਕਰੇਗਾ ਜੇ ਆਪਣੀ ਊਣਤਾਈ ਮੰਨੇਗਾ। ਜੇ ਉਹ ਕਹੇਗਾ ਮੈਂ ਤੇ ਠੀਕ ਹਾਂ, ਫਿਰ ਅਰਦਾਸ ਕਦੀ ਕਰਨੀ। ਅਰਦਾਸ ਵਿਦਿਆਰਥੀ ਉਹ ਹੈ ਜਿਹੜਾ ਇਹ ਮੰਨੇ ਮੈਨੂੰ ਪੜ੍ਹਾਈ ਨਹੀਂ ਆਉਂਦੀ, ਉਹਨੂੰ ਟੀਚਰ ਪੜ੍ਹਾਉਂਦਾ, ਤੇ ਜਿਹੜਾ ਟੀਚਰ ਦੇ ਸਾਹਮਣੇ ਖਲੋ ਜਾ ਕਿ ਮੈਨੂੰ ਤੇ ਆਉਂਦਾ ਸਾਰਾ ਕੁਝ, ਮੈਨੂੰ ਤੁਹਾਡੀ ਲੋੜ ਹੀ ਨਹੀਂ, ਫਿਰ ਉਹ ਕਹਿੰਦੇ ਜੀ ਜਾਓ ਘਰ ਜਾਓ। ਫਿਰ ਇੱਥੇ ਤਾਂ ਵਿਦਿਆਰਥੀਆਂ ਦਾ ਕੰਮ ਸਕੂਲ ਵਿਚ, ਸਿੱਖੀ ਸਿੱਖਣ ਦਾ ਨਾਮ ਹੈ, ਨਾ ਕਿ ਇਹ ਕਹਿਣਾ ਵੀ ਮੈਨੂੰ ਸਾਰਾ ਪਤਾ ਹੈ। ਇਸ ਕਰਕੇ ਉਹ ਅਰਦਾਸ ਉਹ ਹੀ ਕਰ ਸਕਦਾ ਜਿਹੜਾ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ, ਤੇ ਉਹ ਫਿਰ ਅਰਦਾਸ ਕਰਦਾ ਨਾਨਕ ਨਾਮ ਨਾ ਵਿਸਰੋ, ਮੈਂ ਤੇਰੇ ਨਾਮ ਨੂੰ ਨਾ ਭੁਲਾਵਾਂ, ਕਰ ਕਿਰਪਾ ਹਰ ਮਾਇਆ, ਆਪਣੀ ਰਹਿਮਤ ਕਰ ਦਿਓ, ਆਪਣੀ ਬਖਸ਼ਿਸ਼ ਕਰ ਦਿਓ, ਆਪਣੀ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ ਜੀ। ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਨ, ਇਹ ਸ਼ਬਦ ਸਾਡੇ ਜੀਵਨ ਵਿਚ ਵਸਣ ਔਰ ਜੀਵਨ ਨਿਹਾਲ ਹੋ ਜਾਏ, ਬਖਸ਼ਾਂ ਨਾਲ ਭਰਪੂਰ ਹੋ ਜਾਏ। ਇਹ ਅਰਦਾਸ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।